ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਰਠ ਮਹਲਾ ਤੀਜਾ ਦੋ ਤੁਕੀ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉੱਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰਾ ਸਤਿਗੁਰ ਲਾਏ ਰਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਨ ਹਮ ਅਪਰਾਧੀ ਭਾਈ ਪੂਰਾ ਸਤਿਗੁਰ ਲਾਏ ਰਲਾਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇੱਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਧਰਮਾਂ ਦੇ ਠਾਡੇ ਦਰਬਾਰ ਤੁਦ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀ ਜੈ ਖੋਲ ਕੇ ਵਾਰ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨ ਸੁਨੀਅਤ ਸੁਜਸ ਤੁਮਾਰ ਮੰਗੋ ਕਾਏ ਰੰਕ ਸਭ ਦੇਖੋ ਤੁਮਹੀ ਤੇ ਮੇਰੋ ਨਿਸਤਾਰ ਜੈ ਦਿਓ ਨਾਮਾ ਬਿਪ ਸੁਦਾਮਾ ਤਿਨਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨ ਬਾਰ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੁੱਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰੱਖੋ ਸ਼ਰਨਾਈ ਬੇਸ਼ੁਮਾਰ ਅਥਾਇ ਗੰਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੇ ਜਾਗਦੀ ਜੋਤ ਜ਼ਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੇਸ਼ ਵਿਦੇਸ਼ ਵਿੱਚ ਘਰਾਂ ਅਤੇ ਪਰਿਵਾਰਾਂ ਵਿੱਚ ਬੈਠੀਆਂ ਸਮੂਹ ਸੰਗਤਾਂ ਨੂੰ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ। ਗੱਜ ਕੇ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਡ ਭਾਗੇ ਹੋ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੇ, ਜਿੱਥੇ ਅੱਜ ਗੁਰੂ ਪਾਤਸ਼ਾਹ ਜੀ ਦੇ ਪਾਵਨ ਹੁਕਮ ਦੀ ਅਖਰੀ ਵਿਚਾਰ ਕਰਨ ਦੀ ਸੇਵਾ ਕਰਨੀ ਹੈ, ਉੱਥੇ ਅੱਜ ਸਿੱਖ ਕੌਮ ਦੇ, ਸਿੱਖ ਧਰਮ ਦੇ ਮਹਾਨ ਸ਼ਹੀਦ ਮਹਾਂਬਲੀ ਸੂਰਮੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਅੱਜ ਜਨਮ ਦਿਹਾੜਾ, ਪ੍ਰਕਾਸ਼ ਪੁਰਬ, ਕੁਝ ਵੀ ਸ਼ਬਦ ਸ਼ਰਧਾ ਨਾਲ ਅਸੀਂ ਵਰਤਦੇ ਹਾਂ, ਭਾਵ ਅੱਜ ਦੇ ਦਿਨ ਉਹਨਾਂ ਦਾ ਜਨਮ ਪਿੰਡ ਪਹੂ ਪਿੰਡ ਵਿਖੇ ਮਾਤਾ ਜੀਵਨ ਕੌਰ, ਪਿਤਾ ਭਗਤ ਸਿੰਘ ਜੀ ਦੇ ਗ੍ਰਹਿ ਹੋਇਆ। ਪਹਿਲਾਂ ਤਾਂ ਅੰਮ੍ਰਿਤ ਛਕਿਆ ਨਹੀਂ ਸੀ, ਉਦੋਂ ਦੀਪਾ ਦੀਪਾ ਕਹਿ ਕੇ ਪਰਿਵਾਰ ਦੇ ਲੋਕ ਬੁਲਾਉਂਦੇ ਸਨ, ਪਰ ਕਮਾਲ ਦੀ ਗੱਲ ਇਹ ਕਿ ਮਾਤਾ ਪਿਤਾ ਕਿਉਂਕਿ ਗੁਰੂ ਘਰ ਦੇ ਨਾਲ ਜੁੜੇ ਹੋਏ ਸਨ, ਸਾਹਿਬ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੇ ਦੀਦਾਰ ਕਰਨ ਲਈ ਗਏ ਅਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਬਖਸ਼ਿਸ਼ ਹੋਈ। ਜਿੱਥੇ ਮਾਤਾ ਪਿਤਾ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਉੱਥੇ ਦੀਪਾ ਜੀ ਨੇ ਵੀ ਅੰਮ੍ਰਿਤ ਛਕ ਲਿਆ ਅਤੇ ਉਹਨਾਂ ਦਾ ਨਾਮ ਦੀਪ ਸਿੰਘ ਹੋਇਆ। ਇਹਨਾਂ ਨੂੰ ਕਲਗੀਆਂ ਵਾਲੇ ਪਾਤਸ਼ਾਹ ਦੀ ਅਪਾਰ ਮਿਹਰ ਅਤੇ ਬਖਸ਼ਿਸ਼ ਮਿਲੀ, ਮਿਲਦੀ ਤਾਂ ਹਰ ਗੁਰਸਿੱਖ ਨੂੰ ਹੈ, ਪਰ ਕੋਈ ਉਸ ਮਿਹਰ ਦੀ ਸੰਭਾਲ ਕਰਦਾ ਅਤੇ ਕੋਈ ਬੇਪਰਵਾਹੀ ਨਾਲ ਉਸਦੀ ਸੰਭਾਲ ਨਹੀਂ ਕਰਦਾ। ਬਾਬਾ ਦੀਪ ਸਿੰਘ ਜੀ ਨੂੰ ਬਾਬਾ ਕਿਉਂ ਕਿਹਾ ਜਾਂਦਾ? ਉਹਨਾਂ ਦੇ ਕੰਮ ਬਹੁਤ ਵੱਡੇ ਸਨ, ਉਹਨਾਂ ਨੇ ਗੁਰੂ ਪਿਤਾ ਜੀ ਦੀ ਸੇਵਾ ਵਿੱਚ ਰਹਿ ਕੇ ਆਪਣਾ ਜੀਵਨ ਸਿੱਖੀ ਦੀ ਉਸ ਕੁਠਾਲੀ ਵਿੱਚ ਢਾਲਿਆ ਅਤੇ ਢਾਲਣ ਕਰਕੇ ਉਹਨਾਂ ਦਾ ਬਾਣੀ ਨਾਲ, ਬਾਣੇ ਨਾਲ ਅਥਾਹ ਪਿਆਰ ਸੀ, ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਚਿਹਰੇ ਦਾ ਨੂਰ, ਉਹਨਾਂ ਦੇ ਚਿਹਰੇ ਦਾ ਜਲਾਲ, ਉਹਨਾਂ ਦੀ ਕੀਤੀ ਹੋਈ ਸੂਰਮ ਗਤੀ ਅਤੇ ਬਹਾਦਰੀ ਨੂੰ ਵੇਖ ਕੇ ਹਰ ਇੱਕ ਦੇ ਮੂੰਹੋਂ ਨਿਕਲਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ। ਜੇ ਸਾਰਾ ਵਿਸਥਾਰ ਨਾਲ ਦੱਸਿਆ ਜਾਏ ਤਾਂ ਬਹੁਤ ਸਮਾਂ ਚਾਹੀਦਾ। ਬਾਬਾ ਜੀ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਦੀ ਸੇਵਾ ਵਿੱਚ ਰਹਿ ਕੇ ਆਪਣਾ ਜੀਵਨ ਸਿੱਖੀ ਦੀ ਉਸ ਕੁਠਾਲੀ ਵਿੱਚ ਢਾਲਿਆ, ਉੱਥੇ ਉਹਨਾਂ ਨੇ ਆਪਣੇ ਪਰਿਵਾਰ, ਆਪਣੇ ਨੇੜੇ ਤੇੜੇ ਵਿੱਚ ਵੀ ਸਿੱਖੀ ਦਾ ਪ੍ਰਚਾਰ ਕੀਤਾ। ਔਰ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਨੰਦੇੜ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗਏ, ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪੀ। ਇਹਨਾਂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਸ ਅਸਥਾਨ ਦੀ ਸੇਵਾ ਸੰਭਾਲ ਵੀ ਕੀਤੀ ਔਰ ਵਿੱਦਿਆ ਦੀ ਟਕਸਾਲ ਵੀ ਚਲਾਈ। ਇਹਨਾਂ ਨੇ ਆਪਣੇ ਜੀਵਨ ਵਿੱਚ ਪਤਾ ਨਹੀਂ ਅਨੇਕਾਂ ਵਿਦਿਆਰਥੀਆਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਥਾ ਦੇ ਕੇ ਉਹਨਾਂ ਨੂੰ ਵਿਦਵਾਨ ਬਣਾਇਆ ਅਤੇ ਇਸੇ ਲਈ ਦਮਦਮੀ ਟਕਸਾਲ ਦੇ ਮੁਖੀ ਵੀ ਕਹੇ ਜਾਂਦੇ ਹਨ, ਤਥਾ ਅਸੀਂ ਉਹਨਾਂ ਨੂੰ ਉਸ ਰੂਪ ਵਿੱਚ ਵੀ ਯਾਦ ਕਰਦੇ ਹਾਂ। ਫਿਰ ਭਾਈ ਸਾਹਿਬ ਬਾਬਾ ਦੀਪ ਸਿੰਘ ਜੀ ਕਥਨੀ ਅਤੇ ਕਰਨੀ ਦੇ ਪੂਰੇ ਗੁਰਸਿੱਖ ਸਨ, ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪ ਲਿਖੇ ਔਰ ਤਖ਼ਤ ਸਾਹਿਬਾਨ 'ਤੇ ਭੇਜੇ। ਇਹ ਉਹਨਾਂ ਦੀ ਬਹੁਤ ਵੱਡੀ ਕਰਨੀ ਸੀ, ਜਿਸ ਕਰਨੀ ਨੂੰ ਅਸੀਂ ਸਦਾ ਹੀ ਚੇਤੇ ਕਰਦੇ ਹੋਏ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਹਿੰਦੇ ਹਾਂ। ਪਰ ਨਿਰੇ ਉਹ ਵਿਦਵਾਨ ਨਹੀਂ ਸਨ, ਉਹ ਮਹਾਂਬਲੀ ਸੂਰਮੇ ਸਨ। ਆਪ ਸਭ ਜਾਣਦੇ ਹੋ ਕਿ ਜਦੋਂ ਅਹਿਮਦ ਸ਼ਾਹ ਅਬਦਾਲੀ ਦੇ ਪੋਤਰੇ ਜਾਂ ਉਸ ਦੇ ਥਾਪੇ ਹੋਏ ਗਵਰਨਰ ਨੇ, ਜਿਸ ਦਾ ਨਾਮ ਜਹਾਨ ਖਾਨ ਕਿਹਾ ਜਾਂਦਾ, ਉਸ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਦਬੀ ਕੀਤੀ, ਇਸ ਅੰਮ੍ਰਿਤ ਸਰੋਵਰ ਨੂੰ ਪੂਰ ਦਿੱਤਾ ਔਰ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਾਰੀ ਮਰਿਆਦਾ ਭੰਗ ਕਰ ਦਿੱਤੀ ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਦਮਦਮਾ ਸਾਹਿਬ ਕੇ ਸੂਚਨਾ ਮਿਲੀ ਉਹਨਾਂ ਨੇ ਇਸ ਬਿਰਧ ਅਵਸਥਾ ਵਿੱਚ ਵੀ ਆਪਣੇ ਫਰਜ਼ ਨੂੰ ਸੰਭਾਲਿਆ ਔਰ ਉਸ ਵੇਲੇ ਸੂਰਬੀਰ ਸਿੰਘਾਂ ਨੂੰ ਸੱਦਾ ਦਿੱਤਾ ਆਓ ਭਾਈ ਸਾਡੇ ਉਹ ਪ੍ਰਾਣਾਂ ਤੋਂ ਪਿਆਰੇ ਗੁਰਧਾਮ ਸ੍ਰੀ ਹਰਿਮੰਦਰ ਸਾਹਿਬ ਜੀ ਊਂ ਤਾਂ ਹਰ ਗੁਰਧਾਮ ਹੀ ਗੁਰੂ ਕਾ ਸਿੱਖ ਆਪਣੇ ਪ੍ਰਾਣਾਂ ਤੋਂ ਪਿਆਰਾ ਸਮਝਦਾ ਪਰ ਇਹ ਕੇਂਦਰੀ ਅਸਥਾਨ ਕਿਉਂਕਿ ਮੁਗਲਾਂ ਨੂੰ ਇਹ ਵਹਿਮ ਸੀ ਕਿ ਸਾਰੀਆਂ ਸ਼ਕਤੀਆਂ ਇੱਥੋਂ ਮਿਲਦੀਆਂ ਨੇ ਇਸ ਲਈ ਇਸ ਕੇਂਦਰ ਨੂੰ ਉਹਨਾਂ ਨੇ ਤਬਾਹ ਕਰਨ ਦਾ ਯਤਨ ਕੀਤਾ ਅਤੇ ਕੀਤਾ ਪਰ ਬਾਬਾ ਦੀਪ ਸਿੰਘ ਜੀ ਨੇ ਉਹਨਾਂ ਸੂਰਬੀਰ ਬਹਾਦਰ ਸਿੰਘਾਂ ਨੂੰ ਨਾਲ ਲੈ ਕਰਕੇ ਇਸ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧਿਆ ਜੇ ਮੈਂ ਇਸ ਤੋਂ ਲੰਬਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂ ਸਾਰਾ ਸਮਾਂ ਇਸੇ ਵਿੱਚ ਹੀ ਬੀਤੇਗਾ ਜ਼ਰੂਰੀ ਹੈ ਇਹ ਦੱਸਣਾ ਵੀ ਪਰ ਅੱਜ ਕਿਉਂਕਿ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਮੈਨੂੰ ਦੱਸਿਆ ਮੇਰੇ ਅਜ਼ੀਜ਼ ਗਿਆਨੀ ਗੁਰਸੇਵਕ ਸਿੰਘ ਜੀ ਨੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਬਾਬਾ ਜੀ ਦਾ ਸ਼ਹੀਦੀ ਪੁਰਬ ਵੀ ਤਥਾ ਪ੍ਰਕਾਸ਼ ਪੁਰਬ ਵੀ ਉਹਨਾਂ ਦਾ ਯਾਦ ਹੀ ਮਨਾਈ ਜਾ ਰਹੀ ਹੈ ਗੱਲ ਤਾਂ ਉਹਨਾਂ ਦੀਆਂ ਕਥਨੀਆਂ ਅਤੇ ਕਰਨੀਆਂ ਨੂੰ ਚਿਤਾਰਨਾ ਹੈ ਕਿਉਂਕਿ ਸਿਆਣੇ ਪੁਰਸ਼ਾਂ ਦਾ ਕਥਨ ਹੈ ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਜਾਣੋ ਜਿਨਕੇ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ ਜਿਨ੍ਹਾਂ ਦਾ ਦਿਨ ਮਨਾਉਂਦੇ ਹਾਂ ਉਹਨਾਂ ਦੇ ਜੀਵਨ ਤੋਂ ਸਿੱਖਿਆ ਲਈਏ ਉਹਨਾਂ ਦੀ ਕੀਤੀ ਹੋਈ ਕਰਨੀ ਨੂੰ ਚੇਤੇ ਕਰੀਏ ਔਰ ਉਹੋ ਜਿਹਾ ਆਪਣਾ ਜੀਵਨ ਬਣਾ ਕੇ ਗੁਰੂ ਘਰ ਲਈ ਸ਼ਰਧਾ ਅਤੇ ਪਿਆਰ ਪੈਦਾ ਕਰੀਏ ਜਿੱਥੇ ਜਿੱਥੇ ਵੀ ਕਿਸੇ ਨਗਰ ਕਿਸੇ ਪਿੰਡ ਕਿਸੇ ਸ਼ਹਿਰ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਹੋ ਭਾਈ ਗੁਰੂ ਘਰਾਂ ਦੀ ਪਵਿੱਤਰਤਾ ਨੂੰ ਬਹਾਲ ਕਰੋ ਉੱਥੇ ਦੀ ਮਰਿਆਦਾ ਨੂੰ ਉਚਿਆਓ ਤਾਂ ਜੋ ਸਾਰੇ ਸੰਸਾਰ ਦੇ ਅੰਦਰ ਗੁਰੂ ਘਰ ਦੀ ਸੋਭਾ ਅਤੇ ਕੀਰਤੀ ਵੱਧ ਸਕੇ ਭਾਵੇਂ ਤੁਸੀਂ ਸੋਨਾ ਲਾਓ ਸੰਗਮਰਮਰ ਲਾਓ ਜੋ ਵੀ ਸੇਵਾ ਕਰੋ ਪਰ ਜੇ ਉੱਥੋਂ ਗੁਰਸਿੱਖੀ ਦੀ ਉਹ ਸੁਗੰਧੀ ਉਹ ਖੁਸ਼ਬੂ ਨਹੀਂ ਆ ਸਕੇਗੀ ਫਿਰ ਸਾਡੇ ਉੱਤੇ ਲੋਕ ਉਂਗਲਾਂ ਕਰਨਗੇ ਲੋਕ ਕਿੰਤੂ ਪਰੰਤੂ ਕਰਨਗੇ ਇਹਨਾਂ ਦੇ ਬਜ਼ੁਰਗਾਂ ਨੇ ਇਹਨਾਂ ਦੇ ਗੁਰੂ ਸਾਹਿਬਾਨ ਨੇ ਇਹਨਾਂ ਦੇ ਸ਼ਹੀਦਾਂ ਨੇ ਕੀ ਕੀਤਾ ਅਤੇ ਇਹ ਕੀ ਕਰ ਰਹੇ ਨੇ ਬਸ ਮੈਂ ਇੰਨੇ ਅੱਖਰਾਂ ਨਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਹਾਂ ਅਤੇ ਫਿਰ ਪ੍ਰੇਰਦਾ ਬਈ ਉਹਨਾਂ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਬਾਣੀ ਦੀ ਵਿਚਾਰ ਵੀ ਕਰੀਏ ਬਾਣੇ ਦੇ ਧਾਰਨੀ ਵੀ ਹੋਈਏ ਅਤੇ ਜੋ ਗੁਰੂ ਨੇ ਸਾਨੂੰ ਰਹਿਤ ਬਹਿਤ ਬਖਸ਼ੀ ਹੈ ਉਸ ਦੀ ਸੰਭਾਲ ਕਰੀਏ ਕਿਉਂਕਿ ਪਾਤਸ਼ਾਹ ਦਾ ਕਥਨ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸ ਕਾ ਚੇਰਾ ਰਹਿਤ ਬਿਨਾਂ ਨਾ ਸਿੱਖ ਕਹਾਵੇ ਰਹਿਤ ਬਿਨਾਂ ਦਰ ਚੋਟਾਂ ਖਾਵੇ ਤੋ ਬਾਬਾ ਦੀਪ ਸਿੰਘ ਜੀ ਦੀ ਇਹ ਮਹਾਨਤਾ ਹੈ ਉਹਨਾਂ ਦੀ ਇਹ ਮਹਾਨ ਸ਼ਖਸੀਅਤ ਹੈ ਕਿ ਉਹਨਾਂ ਨੇ ਗੁਰੂ ਪਾਤਸ਼ਾਹ ਜੀ ਪਾਸੋਂ ਛਕੇ ਹੋਏ ਖੰਡੇ ਬਾਟੇ ਦੇ ਅੰਮ੍ਰਿਤ ਨੂੰ ਸਫਲ ਕੀਤਾ ਔਰ ਸਾਡੇ ਲਈ ਐਸੇ ਪੂਰਨੇ ਪਾਏ ਕਿ ਗੁਰਧਾਮਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੋਧ ਕੇ ਆਪਣੇ ਫਰਜ਼ ਨੂੰ ਪੂਰਾ ਕੀਤਾ ਅੱਜ ਅਸੀਂ ਸਾਰੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਪਾਵਨ ਪਵਿੱਤਰ ਯਾਦ ਮਨਾਉਂਦੇ ਹਾਂ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਹਾਂ ਆਓ ਹੁਣ ਜੋ ਅੱਜ ਦਾ ਪਾਵਨ ਹੁਕਮ ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ ਹੋ ਕੇ ਬਖਸ਼ਿਸ਼ ਕੀਤਾ ਹੈ ਉਹਦੀ ਵਿਚਾਰ ਨਾਲ ਜੁੜਨਾ ਕਰੀਏ ਰਹਾਉ ਦੀ ਪੰਕਤੀ ਅੰਦਰ ਗੁਰੂ ਅਮਰਦਾਸ ਤੀਜੇ ਪਾਤਸ਼ਾਹ ਜੀ ਫਰਮਾਉਂਦੇ ਨੇ ਹਰ ਜੀਓ ਆਪੇ ਬਖਸ਼ ਮਿਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿੱਤ ਲਾਏ ਆਖਿਆ ਹਰ ਜੀਓ ਮੈਂ ਜਦੋਂ ਇਤਿਹਾਸ ਪੜ੍ਹਦਾ ਹਾਂ ਕੋਈ ਸਮਾਂ ਸੀ ਕਹਿੰਦੇ ਨੇ ਇੱਕ ਵਾਰੀ ਜ਼ਾਤ ਅਭਿਮਾਨੀ ਪੁਜਾਰੀਆਂ ਨੇ ਉਹਨਾਂ ਪਛੜੀ ਸ਼੍ਰੇਣੀ ਦੇ ਗੁਰਸਿੱਖਾਂ ਦੀ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਉਹਨਾਂ ਦੀ ਲਿਆਂਦੀ ਹੋਈ ਦੇਗ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਪ੍ਰਵਾਨ ਕਰਨ ਤੋਂ ਇਨਕਾਰ ਕੀਤਾ ਬੜਾ ਇਸ ਗੱਲ 'ਤੇ ਇਤਰਾਜ਼ ਹੋਇਆ। ਅੱਜ ਵੀ ਕਈ ਸਾਡੇ ਵਿੱਚ ਇਹੋ ਜਿਹੇ ਭੁੱਲਣ ਹਨ ਜਿਹੜੇ ਗੁਰੂ ਕੀ ਸਿੱਖੀ ਧਾਰਨ ਕਰਕੇ ਵੀ ਜ਼ਾਤਾਂ ਪਾਤਾਂ ਦੀ ਗੱਲ ਕਰਦੇ ਨੇ। ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਸੋ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਇਆ ਕਿ ਜਾਣੋ ਜੋਤ ਨਾ ਪੁੱਛੋ ਜਾਤੀ। ਗੁਰੂ ਘਰ ਦੇ ਅੰਦਰ ਕਿਸੇ ਦੀ ਜ਼ਾਤ ਪੁੱਛਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ, ਕਿਉਂਕਿ ਬਾਬੇ ਨਾਨਕ ਜੀ ਦਾ ਕਥਨ ਹੈ, ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਪਾਤਸ਼ਾਹ ਤਾਂ ਇੱਥੇ ਤੱਕ ਕਹਿੰਦੇ ਫੱਕੜ ਜਾਤੀ ਫੱਕੜ ਨਾਉ ਸਭ ਨਾ ਜੀਆਂ ਇੱਕਾ ਛਾਉ। ਪਰ ਉਸ ਵੇਲੇ ਦੇ ਉਹਨਾਂ ਅਗਿਆਨੀ ਪੁਜਾਰੀਆਂ ਨੇ, ਅਭਿਮਾਨੀ ਪੁਜਾਰੀਆਂ ਨੇ ਉਹਨਾਂ ਗੁਰੂ ਕੇ ਸਿੱਖਾਂ ਦੀ ਅਰਦਾਸ ਕਰਨ ਤੋਂ ਇਨਕਾਰ ਕੀਤਾ। ਪੰਥ ਦਰਦੀਆਂ ਨੇ ਇਕੱਠੇ ਹੋ ਕੇ ਇਸ ਗੱਲ ਦਾ ਵਿਰੋਧ ਕੀਤਾ ਕਿ ਐਸਾ ਕਿਉਂ ਕੀਤਾ ਜਾ ਰਿਹਾ। ਗੱਲ ਬੜੀ ਦੂਰ ਤੱਕ ਪਹੁੰਚੀ, ਪਰ ਆਖਰ ਫੈਸਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲੈਣ ਲਈ ਨਿਰਣਾ ਹੋਇਆ। ਜਦੋਂ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ, ਇਹ ਹੁਕਮਨਾਮਾ ਆਇਆ। ਇਹ ਇਤਿਹਾਸਕ ਗੱਲ ਹੈ, ਤੁਸੀਂ ਪੜ੍ਹ ਸਕਦੇ ਹੋ। ਕੇਂਦਰੀ ਸਿੰਘ ਸਭਾ ਸ਼ਤਾਬਦੀ ਦੀ ਉਹ ਵਿਸ਼ੇਸ਼ ਇੱਕ ਅੰਕ ਛਪਿਆ ਸੀ ਜਿਹਦੇ ਵਿੱਚ ਇਹਦਾ ਸਾਰਾ ਵੇਰਵਾ ਦਿੱਤਾ ਗਿਆ। ਔਰ ਜਦੋਂ ਇਹ ਹੁਕਮ ਆਇਆ, ਬਸ ਸਾਰਿਆਂ ਦੇ ਸਿਰ ਚੁੱਕ ਗਏ। ਸਾਰਿਆਂ ਨੇ ਆਪਣੀ ਭੁੱਲ ਦਾ ਅਹਿਸਾਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਤਾਂ ਇਹ ਹੈ ਕਿ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਜਿਨ੍ਹਾਂ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਵੀ ਉਹ ਆਪ ਬਖਸ਼ ਲੈਂਦਾ। ਤੋ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਜੀਵਨ ਬਾਰੇ ਕੁਝ ਦੱਸਣ ਦਾ ਸਮਾਂ ਨਹੀਂ, ਆਪ ਸਾਰੇ ਜਾਣਦੇ ਹੋ। ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਉਹ ਤੀਰਥ ਯਾਤਰੀ ਸਨ, ਉਹ ਗੰਗਾ ਦੀ ਇਸ਼ਨਾਨ ਕਰਨ ਵੀ ਜਾਂਦੇ ਸਨ, ਪਰ ਉਹਨਾਂ ਨੂੰ ਉਹ ਸ਼ਾਂਤੀ ਉਹ ਸੁੱਖ ਨਹੀਂ ਸੀ ਮਿਲਿਆ। ਜਦੋਂ ਗੁਰੂ ਦੀ ਸ਼ਰਨ ਵਿੱਚ ਆਏ, ਜਦੋਂ ਗੁਰੂ ਦੀ ਸੇਵਾ ਵਿੱਚ ਜੁੱਟ ਗਏ, ਔਰ ਗੁਰੂ ਦੀ ਸੇਵਾ ਕਰਦਿਆਂ ਕਰਦਿਆਂ ਉਹ ਨਿਮਾਣਿਆਂ ਦੇ ਮਾਨ, ਨਤਾਣਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਬਣੇ, ਤਾਂ ਗੁਰੂ ਪਾਤਸ਼ਾਹ ਨੇ ਬੜੇ ਵਜਦ ਵਿੱਚ ਆ ਕੇ ਉਸ ਵਾਹਿਗੁਰੂ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ ਅਤੇ ਸਾਡੇ ਲਈ ਪੂਰਨੇ ਪਾਏ। ਹੁਣ ਰਹਾਓ ਦੀ ਪੰਗਤੀ ਪੜ੍ਹੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਨ ਹਮ ਅਪਰਾਧੀ ਭਾਈ, ਪੂਰਾ ਸਤਿਗੁਰ ਲੈ ਰਲਾਏ।
ਹਰ ਜੀਉ, ਕਿਤਨਾ ਮਿੱਠਾ ਪਿਆਰਾ ਸ਼ਬਦ। ਕੱਲ੍ਹ ਵੀ ਮੇਰੇ ਤੋਂ ਪਹਿਲੇ ਇੱਕ ਵਿਦਵਾਨ ਸੱਜਣ, ਜਿਨ੍ਹਾਂ ਦੇ ਵਿਚਾਰ ਮੈਂ ਸਾਰੇ ਆਦਿ ਤੋਂ ਲੈ ਕੇ ਅੰਤ ਤੀਕਰ ਸੁਣੇ, ਬੜੇ ਸੁੰਦਰ ਸ਼ਬਦਾਂ ਵਿੱਚ ਉਹ ਪ੍ਰੇਰਨਾ ਕਰ ਰਹੇ ਸਨ ਕਿ ਗੁਰਬਾਣੀ ਸਿਰਫ ਪਰਮੇਸ਼ੁਰ ਦੀਆਂ ਗੱਲਾਂ ਨਹੀਂ ਕਰਦੀ, ਗੁਰਬਾਣੀ ਪਰਮੇਸ਼ੁਰ ਨਾਲ ਮੇਲ ਕਰਾਉਂਦੀ ਹੈ। ਬਸ਼ਰਤੇ ਅਸੀਂ ਉਸ ਅਵਸਥਾ ਵਿੱਚ ਆਈਏ, ਬਸ਼ਰਤੇ ਅਸੀਂ ਵਾਹਿਗੁਰੂ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹ ਬੇਨਤੀਆਂ ਕਰੀਏ। ਹਰ ਜੀਓ ਆਪੇ ਬਖਸ਼ ਮਿਲਾਏ, ਕਿਉਂਕਿ ਸਾਡੀ ਅਵਸਥਾ ਬਣਦੀ ਨਹੀਂ, ਅਸੀਂ ਆਪਣੀਆਂ ਚਤੁਰਾਈਆਂ ਚਲਾਕੀਆਂ ਸਿਆਣਪਾਂ ਪਦਵੀਆਂ ਨਾਲ ਲੈ ਕੇ ਆਉਂਦੇ ਹਾਂ, ਇਸ ਲਈ ਅਸੀਂ ਸੁਣ ਕੇ ਚਲੇ ਜਾਂਦੇ ਹਾਂ, ਉਹ ਗੱਲ ਬਣਦੀ ਨਹੀਂ। ਪਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਸ ਪਿਆਰ ਨਾਲ ਕਹਿ ਰਹੇ ਨੇ, ਹੇ ਅਕਾਲ ਪੁਰਖ ਜੀਓ, ਹਰ ਜੀਓ ਆਪੇ ਬਖਸ਼ ਮਿਲਾਏ, ਆਪ ਹੀ ਕਿਰਪਾ ਕਰੋ, ਸਾਨੂੰ ਬਖਸ਼ ਲਓ ਅਤੇ ਆਪਣੇ ਨਾਲ ਮਿਲਾ ਲਓ, ਆਪਣੇ ਨਾਲ ਮਿਲਾ ਲਓ, ਆਪਣਾ ਪਿਆਰ ਬਖਸ਼ੋ, ਆਪਣੇ ਰਾਹ 'ਤੇ ਤੋਰ ਲਓ, ਅਸੀਂ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਤੁਹਾਡੀ ਯਾਦ ਵਿੱਚ ਜੁੜ ਜਾਈਏ। ਇੱਥੇ ਇਹ ਨਹੀਂ ਕਹਿਣਾ ਕਿ ਮੈਂ ਬਹੁਤ ਵੱਡਾ ਗਿਆਨੀ ਹਾਂ, ਮੈਂ ਬਹੁਤ ਵਿਦਵਾਨ ਹਾਂ, ਮੈਂ ਉੱਚੀ ਜਾਤ ਵਾਲਾ, ਕੀ ਕਹਿਣਾ। ਅਗਲੀ ਪੰਕਤੀ ਧਿਆਨ ਨਾਲ ਸੁਣੋ ਜੀ, ਪੜ੍ਹੋ ਜੀ।
ਗੁਣਹੀਨ ਹਮ ਅਪਰਾਧੀ ਭਾਈ, ਪੂਰਾ ਸਤਿਗੁਰ ਲੈ ਰਲਾਏ।
ਗੁਣਹੀਣ ਹਮ ਅਪਰਾਧੀ, ਅਖਰੀ ਅਰਥ ਕੋਈ ਬਹੁਤੇ ਔਖੇ ਨਹੀਂ, ਜਿਉਂ ਜਿਉਂ ਤੁਸੀਂ ਧਿਆਨ ਨਾਲ ਸੁਣੋਗੇ ਅਤੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਪਿਆਰ ਵਿੱਚ ਭਿੱਜ ਕੇ ਜਦੋਂ ਪੜ੍ਹਨਗੇ ਆਪਣੇ ਆਪ ਹੀ ਸਮਝ ਆ ਜਾਂਦਾ। ਪਰ ਇਹ ਅਵਸਥਾ ਬਣਾਉਣੀ ਪਏਗੀ। ਗੁਣਹੀਣ ਹਮ ਅਪਰਾਧੀ ਭਾਈ, ਅਸੀਂ ਤਾਂ ਗੁਣਹੀਣ ਸਾਂ, ਅਸੀਂ ਤਾਂ ਅਪਰਾਧੀ ਗੁਣਾਗਾਰ ਸਾਂ ਹੈ ਭਾਈ, ਪਰ ਇਹ ਗੁਰੂ ਦੀ ਵਡਿਆਈ ਹੈ, ਇਹ ਗੁਰੂ ਦਾ ਵੱਡਾਪਨ ਹੈ, ਕਿਉਂਕਿ ਗੁਰੂ ਤਾਂ ਆਪਣੇ ਨੇੜੇ ਲਿਆ ਕੇ ਕੱਚ ਤੋਂ ਕੰਚਨ ਬਣਾ ਦਿੰਦਾ, ਗੁਰੂ ਤਾਂ ਆਪਣੀ ਮਿਹਰ ਕਰਕੇ ਜ਼ਹਿਰ ਤੋਂ ਅੰਮ੍ਰਿਤ ਬਣਾ ਦਿੰਦਾ। ਅਸੀਂ ਪੜ੍ਹਦੇ ਜ਼ਰੂਰ ਹਾਂ, ਪਰ ਜੇ ਕਦੇ ਭੱਟ ਸਾਹਿਬਾਨ ਨੂੰ ਪੁੱਛੀਏ ਤੁਹਾਡੇ 'ਤੇ ਕਿਵੇਂ ਕਿਰਪਾ ਹੋਈ, ਤੁਹਾਡੇ 'ਤੇ ਬਖਸ਼ਿਸ਼ ਕਿਵੇਂ ਹੋਈ, ਉਹ ਕਹਿੰਦੇ ਰਹੋ ਸੰਤ ਹੋਂ ਢੋਲ, ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁਖੋਂ ਏ ਪੰਡਿਤ ਮਿੱਟੇ, ਬਰਸ ਇਹ ਕਹੋ ਫਿਰਿਓ ਕਿਨੈ ਨੋ ਪਰਚੋ ਲਾਇਓ, ਕਹਿਤੇ ਐ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿਨਕੇ ਗੁਣੋ ਕਿਆ ਕਹੋ, ਗੁਰਦਈ ਮਿਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਜਦੋਂ ਮੈਂ ਇਸ ਤਰ੍ਹਾਂ ਗੁਰੂ ਦੀ ਸ਼ਰਨ ਵਿੱਚ ਆਇਆ ਤਾਂ ਗੁਰੂ ਨੇ ਕਿਰਪਾ ਕਰ, ਪਰ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਮੈਂ ਬੜੇ ਪੰਡਿਤਾਂ ਕੋਲ ਗਿਆ, ਮੈਂ ਬੜੇ ਸਾਧੂਆਂ ਕੋਲ ਗਿਆ, ਮੈਂ ਬੜੇ ਡੇਰਿਆਂ 'ਤੇ ਫਿਰਿਆ, ਮੈਂ ਮਿੱਠੀਆਂ ਕਥਾਵਾਂ ਕਰਨ ਵਾਲਿਆਂ ਕੋਲ ਗਿਆ, ਪਰ ਮੇਰੀ ਕਿਧਰੇ ਵੀ ਤਸੱਲੀ ਨਹੀਂ ਹੋਈ। ਪਰ ਜਦੋਂ ਮੈਂ ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਗੁਰੂ ਦੀ ਸ਼ਰਨ ਵਿੱਚ ਆਇਆ, ਫਿਰ ਕੀ ਹੋਇਆ, ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਮਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰਮੁਖ ਬਣਿਓ, ਲੋਹੋਂ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੇ ਗਿਆਨ ਗੁਰ ਕਹਿਓ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨਕੇ ਗਏ, ਸਤਿਗੁਰੂ ਚਰਨ ਜਿਨ ਪਰਸਿਆ, ਸੇ ਪਸ ਪਰੇਤ ਸੁਰ ਨਰ ਭਏ। ਇਹ ਅਵਸਥਾ ਬਣ ਜਾਂਦੀ। ਤੋ ਧੰਨ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਹੇ ਭਾਈ, ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ, ਪ੍ਰਭੂ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ, ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਪੂਰੇ ਦੇ ਰਾਰੇ ਨੂੰ ਦੋ ਲਾਵਾਂ ਨੇ, ਸਤਿਗੁਰ ਦੇ ਰਾਰੇ ਨੂੰ ਸਿਹਾਰੀ ਹੈ, ਸਤਿਗੁਰੂ ਨੇ, ਕਿਉਂਕਿ ਸਤਿਗੁਰ ਸ਼ਬਦ ਰਾਰਾ ਮੁਕਤਾ ਵੀ ਆਉਂਦਾ, ਸਤਿਗੁਰ ਰਾਰੇ ਨੂੰ ਔਂਕਣ ਨਾਲ ਵੀ ਆਉਂਦਾ। ਤੁਸੀਂ ਆਖੋਗੇ ਇਹਦਾ ਕੀ ਫਰਕ ਹੈ, ਜਿੱਥੇ ਸਤਿਗੁਰ ਰਾਰੇ ਨੂੰ ਔਂਕੜ ਹੈ, ਨਾ ਉਹਨੂੰ ਪੁਲਿੰਗ ਇੱਕ ਵਚਨ ਹੈ, ਜਿੱਥੇ ਸਤਿਗੁਰ ਰਾਰਾ ਮੁਕਤਾ ਉੱਥੇ ਸੰਬੋਧਨ ਹੈ, ਅਤੇ ਜਿੱਥੇ ਸਤਿਗੁਰ ਦੇ ਰਾਰੇ ਨੂੰ ਸਿਹਾਰੀ ਹੈ, ਉਹਦਾ ਅਰਥ ਹੈ ਸਤਿਗੁਰੂ ਨੇ ਕਿਰਪਾ ਕਰਕੇ ਸਾਡੇ ਵਰਗੇ ਗੁਣਹੀਣਾਂ ਨੂੰ, ਅਪਰਾਧੀਆਂ ਗੁਨਾਹਗਾਰਾਂ ਨੂੰ ਆਪਣੀ ਮਿਹਰ ਦੀ ਦ੍ਰਿਸ਼ਟੀ ਨਾਲ ਬਖਸ਼ ਲਿਆ, ਅਤੇ ਬਖਸ਼ ਕੇ ਕੀ ਕੀਤਾ, ਰਾਮ ਨਾਮ ਚਿੱਤ ਲਾਏ, ਸਾਨੂੰ ਐਸੀ ਪ੍ਰੇਰਨਾ ਕੀਤੀ। ਬਾਈ, ਉਸ ਪਰਮੇਸ਼ੁਰ ਦਾ ਸਿਮਰਨ ਕਰੋਗੇ ਤਾਂ ਹੀ ਮਨੁੱਖਾ ਜਨਮ ਸਫਲ ਹੋਵੇਗਾ, ਇਹ ਉਹਦੀ ਦਿਆਲਤਾ ਹੈ ਜਿਸ ਨੇ ਸਾਡੇ ਔਗੁਣ ਨਹੀਂ ਦੇਖੇ। ਕਿਉਂਕਿ ਗੁਰੂ ਦਾ ਇਹ ਬਿਰਧ ਹੈ, ਹਮਰੀ ਗਣਤ ਨ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹੱਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਉੱਥੇ ਸਦਾ ਦਿਆਲੂ ਹੈ, ਕਸਰ ਹੈ ਤੇ ਸਾਡੇ ਵਿੱਚ, ਕਮੀ ਹੈ ਤੇ ਸਾਡੇ ਵਿੱਚ, ਕਿਉਂਕਿ ਸਾਡਾ ਜਿਹੜਾ ਅਹੰਕਾਰ ਹੈ ਉਹ ਸਾਨੂੰ ਉਸਦੇ ਨਾਲ ਰਲ ਨਹੀਂ ਦਿੰਦਾ। ਪਰ ਉਸ ਅਹੰਕਾਰ ਨੂੰ ਛੱਡਣ ਲਈ ਕੀ ਕੀਤਾ ਗੁਰੂ ਅਮਰਦਾਸ ਜੀ ਨੇ, ਧਿਆਨ ਮਾਰੋ, ਉਹਨਾਂ ਦੇ ਜੀਵਨ ਵੱਲ ਵੇਖੋ, 12 ਸਾਲ ਗੁਰੂ ਦੀ ਸੇਵਾ ਕੀਤੀ, ਸੇਵਾ ਕਰਦਿਆਂ ਬੜੇ ਬਚਨ ਸੁਣਨੇ ਪਏ, ਲੋਕਾਂ ਨੇ ਆਖਿਆ ਕੁੜਮਾਂ ਦੇ ਘਰ ਟੁੱਕਰਾਂ ਦੇ ਵਾਸਤੇ ਪਾਣੀ ਢੋਂਦਾ ਫਿਰਦਾ, ਘਰ ਟਿਕਾਣਾ ਨਹੀਂ, ਆਪਣੇ ਬੁੱਢੇ ਹੱਡ ਰੋਲਦਾ ਫਿਰਦਾ। ਪਰ ਗੁਰੂ ਅਮਰਦਾਸ ਜੀ ਨੇ ਇਹਨਾਂ ਸਾਰੀਆਂ ਗੱਲਾਂ ਤੋਂ ਬੇਪਰਵਾਹ ਹੋ ਕੇ ਸਤਿਗੁਰੂ ਦੀ ਸੇਵਾ ਨਹੀਂ ਛੱਡੀ, ਅਤੇ ਆਖਰ ਸਤਿਗੁਰੂ ਨੇ ਰਲਾ ਲਿਆ, ਸ਼ਾਮਿਲ ਕਰ ਲਿਆ, ਅਤੇ ਆਪਣਾ ਸਭ ਕੁਝ ਗੁਰੂ ਦੇ ਅਰਪਣ ਕਰਕੇ ਉਹਨਾਂ ਨੂੰ ਉਸ ਮਹਾਨ ਉੱਚੀ ਪਦਵੀ 'ਤੇ ਪਹੁੰਚਾ ਦਿੱਤਾ। ਤਾਂ ਉਹ ਗੁਰੂ ਅਮਰਦਾਸ ਜੀ ਇਹ ਕਹਿ ਰਹੇ ਨੇ, ਗੁਣਹੀਣ ਹਮੇ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਪੂਰੇ ਸਤਿਗੁਰੂ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ, ਨਾ ਸਾਡੇ ਔਗੁਣ ਦੇਖੇ ਨਾ ਸਾਡੇ ਅਪਰਾਧ ਦੇਖੇ। ਇਸੇ ਲਈ ਗੁਰੂ ਅਮਰਦਾਸ ਜੀ ਦੀ ਕਦੇ ਬਾਣੀ ਧਿਆਨ ਨਾਲ ਪੜ੍ਹੀਏ ਨਾ, ਪਾਤਸ਼ਾਹ ਕਹਿੰਦੇ ਨੇ, ਗੁਰਸੇਵਾ 'ਤੇ ਸੁੱਖ ਉਪਜੈ ਭਾਈ, ਗੁਰਸੇਵਾ 'ਤੇ ਸੁੱਖ ਉਪਜੈ ਭਾਈ, ਗੁਰ ਗੁਰ ਸੇਵਾ ਫਿਰ ਦੁੱਖ ਨ ਲੱਗੇ, ਫਿਰ ਦੁੱਖ ਨ ਲੱਗੇ, ਫਿਰ ਦੁੱਖ ਨ। ਜੰਮਣ ਮਰਨਾ ਮਿਟ ਗਿਆ ਭਾਈ, ਜੰਮਣ ਮਰਨਾ ਮਿਟ ਗਿਆ ਭਾਈ, ਕਾਲੇ ਕਾ ਕਿਛ ਨਾ ਬਸਾਏ, ਕਾਲੇ ਕਾ ਕਿਛ ਨਾ ਬਸਾਏ, ਕਾਲੇ ਕਾ ਕਿਛ ਨਾ। ਹਰ ਸੇਤੀ ਮਨ ਰਵ ਰਿਹਾ ਭਾਈ, ਸੱਚੇ ਤੋਂ ਲਿਵਲਾਏ। ਗੱਲ ਕੀ, ਜਦੋਂ ਗੁਰੂ ਟੁੱਟ ਪੈਂਦੇ ਹਨ ਫਿਰ ਇਹ ਅਵਸਥਾ ਸਹਿਜੇ ਆ ਜਾਂਦੀ ਹੈ। ਗੁਰੂ ਨਹੀਂ ਗਿਣਦੇ ਇਹਦੇ ਕੀ ਗੁਨਾਹ ਨੇ, ਇਹਦੇ ਕੀ ਦੋਸ਼ ਨੇ। ਨਹੀਂ, ਇੱਕ ਵਾਰੀ ਗੁਰੂ ਦੀ ਸ਼ਰਨ ਵਿੱਚ ਆਉਣ ਦੀ ਲੋੜ ਹੈ। ਪਰ ਸ਼ਰਨ ਵਿੱਚ ਕਿਵੇਂ ਆਉਣਾ? ਜਿਵੇਂ ਗੁਰਬਾਣੀ ਸਾਨੂੰ ਰਸਤਾ ਦੱਸਦੀ ਹੈ ਭਾਈ, ਇੱਥੇ ਆ ਕੇ ਚਤੁਰਾਈਆਂ ਚਲਾਕੀਆਂ ਨਹੀਂ ਕਰਨੀਆਂ, ਇੱਥੇ ਆ ਕੇ ਤੇ ਬੇਨਤੀਆਂ ਕਰਨੀਆਂ ਨੇ। ਕਿਵੇਂ? ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਪਾਵੋ, ਡੁੱਬਦੇ ਪੱਥਰ ਤਾਰੇ। ਇਉਂ ਗੁਰੂ ਅਮਰਦਾਸ ਪਾਤਸ਼ਾਹ ਜੀ ਪੂਰਨੇ ਪਾ ਰਹੇ ਨੇ ਤੇ ਆਪਣੀ ਉਸ ਬੀਤੀ ਅਵਸਥਾ ਤੋਂ ਜਾਣੂ ਵੀ ਕਰਾ ਰਹੇ ਨੇ।
ਸੋਰਠ ਮਹਲਾ ਤੀਜਾ, ਦੋ ਤੁਕੀ, ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ।
ਸੋਰਠ ਤੇ ਆਪ ਜੀ ਨੂੰ ਸਮਝ ਆ ਗਈ ਕਿ ਰਾਗ ਦਾ ਨਾਮ ਹੈ। ਮਹਲਾ ਤੀਜਾ, ਤੀਜੇ ਪਾਤਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਬਾਣੀ, ਦੂ ਤੁਕੀ। ਇਸ ਤਰ੍ਹਾਂ ਕਈ ਵਾਰੀ ਸਿਰਲੇਖ ਆਉਂਦੇ ਨੇ, ਤੇ ਤੁਕੇ, ਚੌ ਤੁਕੇ, ਚੌ ਪਦੇ, ਇਹ ਨਾਲ ਨਾਲ ਦੱਸੀ ਜਾਈਏ ਤੇ ਪ੍ਰੇਮੀਆਂ ਨੂੰ ਫਿਰ ਪੁੱਛਣ ਦੀ ਲੋੜ ਨਹੀਂ ਪੈਂਦੀ। ਦੂ ਤੁਕੀ ਦਾ ਮਤਲਬ ਇਸਦੇ ਜਿਤਨੇ ਪਦ ਹਨ ਦੋ ਦੋ ਤੁਕਾਂ ਦੇ ਹਨ। ਇਸ ਵਾਸਤੇ ਇਹ ਦੋ ਤੁਕੀ ਭਾਵ ਦੋ ਦੋ ਤੁਕਾਂ ਵਾਲੇ ਪਦ ਇਸ ਸ਼ਬਦ ਵਿੱਚ ਆਏ ਹਨ।
ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ।
ਨਿਗੁਣਿਆਂ ਨੂੰ, ਹੁਣ ਅਖਰੀ ਤੁਸੀਂ ਸਮਝਦੇ ਹੋ ਕਿ ਜਿਹਦੇ ਵਿੱਚ ਕੋਈ ਗੁਣ ਨਹੀਂ ਉਹਨੂੰ ਨਿਗੁਣਿਆਂ ਕਿਹਾ ਜਾਂਦਾ। ਇੱਥੇ ਬਹੁ ਵਚਨ ਹੋ ਗਿਆ, ਨਿਗੁਣਿਆਂ ਨੂੰ ਜਿਹਨਾਂ ਵਿੱਚ ਕੋਈ ਗੁਣ ਨਹੀਂ, ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਜਾਣ, ਜੇ ਉਹ ਪਰਮੇਸ਼ੁਰ ਦਾ ਆਸਰਾ ਤੱਕ ਲੈਣ, ਫਿਰ ਉਹ ਆਪੇ ਹੀ ਬਖਸ਼ ਲੈਂਦੇ ਅਤੇ ਬਖਸ਼ ਕੇ ਸਤਿਗੁਰ ਕੀ ਸੇਵਾ ਲਾਏ। ਉਹ ਗੁਰੂ ਦੇ ਦੱਸੇ ਮਾਰਗ 'ਤੇ ਤੋਰ ਦਿੰਦਾ। ਗੁਰੂ ਦੇ ਦੱਸੇ ਮਾਰਗ 'ਤੇ ਤੁਰਨਾ ਹੀ ਜੀਵਨ ਜਾਚ ਹੈ। ਉਸ ਸੀ ਆਪਣੇ 10 ਗੁਰੂ ਸਾਹਿਬਾਨ ਦਾ ਜੀਵਨ ਪੜ੍ਹ ਕੇ, ਆ ਜਿਹਨਾਂ ਗੁਰਸਿੱਖਾਂ ਨੂੰ ਰੋਜ਼ ਅਰਦਾਸ ਵੀ ਯਾਦ ਕਰਦੇ ਹਾਂ, ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਅਸੀਸ ਦਿੱਤੇ, ਬੰਦ ਬੰਦ ਕਟਾਏ, ਚਰਖੀਆਂ 'ਤੇ ਚੜ੍ਹੇ, ਖੋਪਰੀਆਂ ਲੁਹਾਈਆਂ। ਇਹ ਸਾਡੀ ਅਰਦਾਸ ਹੀ ਨਹੀਂ ਨਿਰਾ, ਇਹ ਇਤਿਹਾਸ ਵੀ ਹੈ। ਔਰ ਇਹ ਇਤਿਹਾਸ ਸਾਨੂੰ ਮਾਰਗ ਦਰਸ਼ਨ ਕਰਦਾ ਕਿ ਕਿਵੇਂ ਗੁਰੂ ਦੀ ਮਿਹਰ ਹੁੰਦੀ ਹੈ। ਇੱਥੇ ਕੋਈ ਜ਼ਾਤ ਨਹੀਂ ਪੁੱਛੀ ਜਾਂਦੀ, ਇੱਥੇ ਕੋਈ ਪਾਤ ਨਹੀਂ ਪੁੱਛੀ ਜਾਂਦੀ, ਇੱਥੇ ਕੋਈ ਬਰਾਦਰੀ ਨਹੀਂ ਪੁੱਛੀ ਜਾਂਦੀ। ਜਿਵੇਂ ਅੰਮ੍ਰਿਤ ਤਿਆਰ ਕਰਨ ਵੇਲੇ ਪਤਾਸੇ ਜਲ ਵਿੱਚ ਪਾਏ ਜਾਂਦੇ ਨੇ, ਕੋਈ ਛੋਟਾ ਹੁੰਦਾ, ਕੋਈ ਵੱਡਾ ਹੁੰਦਾ, ਕੋਈ ਬਿੰਗਾ ਹੁੰਦਾ, ਕੋਈ ਟੇਢਾ ਹੁੰਦਾ, ਸਾਰੇ ਇੱਕ ਰੂਪ ਹੋ ਜਾਂਦੇ। ਇਸੇ ਤਰ੍ਹਾਂ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ, ਜਿਹੜਾ ਗੁਰੂ ਦੀ ਸੰਗਤ ਵਿੱਚ ਆ ਜਾਏ, ਉਹਦੇ ਇਹ ਸਾਰੇ ਔਗੁਣ ਦੋਸ਼ ਮਿਟ ਜਾਂਦੇ ਨੇ। ਤਾਂ ਤਾਂ ਗੁਰੂ ਅਮਰਦਾਸ ਜੀ ਫਰਮਾਉਂਦੇ ਨੇ, ਭਾਈ ਸਤਿਗੁਰੂ ਬੜਾ ਦਿਆਲ ਹੈ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਇੱਕ ਵਸੀਲਾ ਹੈ, ਇੱਕ ਸਾਧਨ ਹੈ ਕਿ ਗੁਰੂ ਦੇ ਸੇਵਾ ਵਿੱਚ, ਗੁਰੂ ਦੇ ਦੱਸੇ ਰਾਹ 'ਤੇ ਚੱਲ, ਕਿਉਂਕਿ ਗੁਰੂ ਸਾਡਾ ਜੀਵਨ ਘੜਦਾ ਹੈ। ਭਾਈ ਸਾਹਿਬ ਗੁਰਦਾਸ ਜੀ ਦੀ ਬਾਣੀ ਕਦੇ ਪੜ੍ਹ ਕੇ ਦੇਖੋ। ਮੈਂ ਸਿੱਧ ਗੋਸ਼ ਨੂੰ ਵਿਚਾਰ ਰਿਹਾ ਸੀ, ਸਿੱਧਾਂ ਨੇ ਪੁੱਛਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਬਈ ਤੁਸੀਂ ਕਿਹੋ ਜਿਹਾ ਮਨੁੱਖ ਤਿਆਰ ਕਰਨਾ ਚਾਹੁੰਦੇ ਹੋ? ਕਹਿੰਦੇ ਮੈਂ ਐਸਾ ਮਨੁੱਖ ਬਣਾਉਣਾ ਚਾਹੁੰਦਾ, ਗੁਰਮੁਖ ਸਾਚੇ ਕਾ ਭਉ ਪਾਵੈ, ਗੁਰਮੁਖ ਬਾਣੀ ਅਘੜ ਕਲਾਵੈ, ਗੁਰਮੁਖ ਨਿਰਮਲ ਹਰ ਗੁਣ ਗਾਵੈ, ਗੁਰਮੁਖ ਪਵਿੱਤਰ ਪਰਮ ਪਦ ਪਾਵੈ। ਜਿਹੜਾ ਗੁਰਮੁਖ ਸੱਚੇ ਦੇ ਭੈ ਵਿੱਚ ਆ ਜਾਏ, ਜਿਹੜਾ ਗੁਰਮੁਖ ਬਾਣੀ ਦੀ ਸਿੱਖਿਆ ਦੁਆਰਾ ਆਪਣੇ ਅਘੜ ਮਨ ਨੂੰ ਘੜ ਲਵੇ, ਜਿਹੜਾ ਗੁਰਮੁਖ ਅੰਮ੍ਰਿਤ ਵੇਲੇ ਉੱਠ ਕੇ ਉਸ ਨਿਰਮਲ ਹਰੀ ਦੇ ਗੁਣ ਗਾਇਨ ਕਰੇ, ਤੇ ਗੁਰਮੁਖ ਪਵਿੱਤਰ ਪਰਮ ਪਦ ਪਾਵੈ, ਗੁਰਮੁਖ ਰੋਮ ਰੋਮ ਹਰ ਧਿਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਆਪਣੇ ਨਾਲ ਮੇਲ ਲੈਣ ਦਾ ਮਤਲਬ ਆਪਣਾ ਰੂਪ ਬਣਾ ਲੈਂਦਾ ਹੈ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਸਤਿਗੁਰੂ ਦੀ ਸੇਵਾ ਸਭ ਤੋਂ ਸ੍ਰੇਸ਼ਟ ਕਿਉਂ ਹੈ? ਕਿਉਂਕਿ ਸੇਵਾ ਕਰਨ ਦੇ ਨਾਲ ਮਨ ਨੀਵਾਂ ਹੁੰਦਾ, ਮਨ ਵਿੱਚ ਨਿਮਰਤਾ ਆਉਂਦੀ ਹੈ, ਅਤੇ ਹਮੇਸ਼ਾ ਜਿਹੜੇ ਗੁਣ ਹਨ ਨਾ ਉਹ ਨਿਮਰਤਾ ਵਾਲੇ ਕੋਲ ਆਉਂਦੇ ਨੇ। ਅਸੀਂ ਛੋਟੇ ਹੁੰਦਿਆਂ ਤੋਂ ਸੁਣਿਆ ਕਰਦੇ ਸੀ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਰਿਆ ਕਿਉਂ? ਇਹ ਬਾਣੀ ਨਹੀਂ, ਪਰ ਬਾਣੀ ਦੀ ਵਿਆਖਿਆ ਕਰਕੇ ਮਾਲਵੇ ਵਿੱਚ ਆਮ ਰਾਗੀ ਗਾਇਆ ਕਰਦੇ ਸਨ। ਪਾਤਸ਼ਾਹ ਤਾਂ ਸਾਨੂੰ ਸਮਝਾਉਂਦੇ ਨੇ ਆਸਾ ਕੀ ਵਾਰ ਵਿੱਚ, ਭਾਈ ਇੱਥੇ ਉੱਚਿਆਂ ਨੂੰ ਕੱਖ ਨਹੀਂ ਮਿਲਦਾ, ਹੰਕਾਰੀਆਂ ਦੇ ਪੱਲੇ ਕੱਖ ਨਹੀਂ ਪੈਂਦਾ, ਗੁਰੂ ਘਰ ਦੇ ਨਾਲ ਟੱਕਰ ਲੈਣ ਵਾਲਿਆਂ ਦਾ ਹੱਥ ਖਾਲੀ ਰਹਿੰਦਾ, ਇੱਥੋਂ ਤਾਂ ਜਿਹਨੂੰ ਮਿਲਦਾ ਚੌਂਪੀੜੀ ਆਦ ਜੁਗਾਦ, ਬਖੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਏ ਨਿਸਤਾਰਾ। ਜਿਹੜਾ ਗੁਰੂ ਘਰ ਵਿੱਚ ਸੇਵਕ ਬਣ ਕੇ ਆਏਗਾ, ਉਹਦੀਆਂ ਝੋਲੀਆਂ ਭਰੀਆਂ ਜਾਣਗੀਆਂ। ਅਤੇ ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਇੱਥੇ ਨਾਮ ਦੇ ਮੰਮੇ ਨੂੰ ਸਿਹਾਰੀ ਹੈ, ਰਾਮ ਦੇ ਨਾਮ ਵਿੱਚ ਚਿੱਤ ਲਾਉਣਾ। ਚਿੱਤ ਲੱਗ ਜਾਏ ਨਾ, ਫਿਰ ਚਿੱਤ ਹੋਰ ਪਾਸਿਓਂ ਟੁੱਟ ਜਾਂਦਾ। ਪਾਤਸ਼ਾਹ ਤੇ ਫਰਮਾਉਂਦੇ ਨੇ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਭਾਵਾ। ਜਿਹੜਾ ਅਸੀਂ ਸੰਸਾਰ ਦੀਆਂ ਵਡਿਆਈਆਂ ਦੇ ਰਸਾਂ ਵਿੱਚ ਫਸ ਗਏ, ਪਦਵੀਆਂ ਵਿੱਚ ਫਸ ਗਏ, ਅਤੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਭੁੱਲ ਗਏ, ਉਹ ਰਾਮ ਦੇ ਨਾਮ ਤੋਂ ਟੁੱਟ ਗਏ, ਤੋ ਪਾਤਸ਼ਾਹ ਕਹਿੰਦੇ ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿੱਤ ਲਾਏ। ਰਾਮ ਦੇ ਨਾਮ ਵਿੱਚ ਚਿੱਤ ਲਾਉਣਾ, ਜਿਹੜਾ ਰਾਮ ਦੇ ਨਾਮ ਵਿੱਚ ਚਿੱਤ ਲਾ ਲੈਂਦਾ ਹੈ, ਉਹਦੇ ਅੰਦਰ ਨਿਮਰਤਾ ਗਰੀਬੀ ਗੁਣ ਆਪੇ ਹੀ ਆ ਜਾਂਦੇ ਨੇ।
ਰਹਾਉ ਕੌਣ ਕੌਣ ਅਪਰਾਧੀ, ਬਖਸ਼ੇ ਅਨ ਪਿਆਰੇ, ਸਾਚਾ ਸ਼ਬਦ ਵਿਚਾਰ।
ਕੌਣ ਕੌਣ ਦਾ ਮਤਲਬ ਹੈ, ਕਿਹੜਾ ਕਿਹੜਾ ਗਿਣ ਕੇ ਦੱਸੀਏ? ਗਿਣਤੀ ਨਹੀਂ ਕੀਤੀ ਜਾ ਸਕਦੀ। ਹਾਂ, ਜੇ ਕਿਸੇ ਨੇ ਸਮਝਣਾ ਹੋਵੇ ਬਾਣੀ ਪੜ੍ਹੋ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਨੇ, ਹਰ ਕਾ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜਾਮਲ ਉਧਰੇ, ਗਣਕਾ ਹੂੰਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ, ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰੁਣਾ ਮੈਂ, ਆਪਣੀ ਪੈਜ ਬਿਠਾਈ, ਜੇ ਨਰ ਜਸ ਕਿਰਪਾ ਨਿਦਗਾਇਓ, ਤਾ ਕੋ ਭਇਓ ਸਹਾਈ। ਕਹੋ ਨਾਨਕ ਮੈਂ ਇਹੀ ਭਰੋਸਾ ਗਹੀ ਆਨ ਸ਼ਰਨਾਈ। ਕੌਣ ਕੌਣ ਅਪਰਾਧੀ ਬਖਸ਼ਣ, ਕਿੰਨਿਆਂ ਦੀ ਗਿਣਤੀ ਕਰਕੇ ਦੱਸੀ? ਜਿਨ੍ਹਾਂ ਨੂੰ ਗੁਰੂ ਨੇ ਪਰਮੇਸ਼ਵਰ ਨਾਲ ਜੋੜਿਆ, ਉਹ ਬਖਸ਼ੇ ਗਏ, ਉਹ ਪੂਜਣ ਯੋਗ ਹੋ ਗਏ। ਅੱਜ ਉਹਨਾਂ ਦੀ ਯਾਦਾਂ ਮਨਾਈਆਂ ਜਾਂਦੀਆਂ ਨੇ। ਕਿਉਂ? ਉਹਨਾਂ ਨੂੰ ਗੁਰੂ ਨੇ ਬਖਸ਼ ਕੇ ਪਰਮੇਸ਼ਵਰ ਨਾਲ ਜੋੜ ਦਿੱਤਾ।
ਭਾਉ ਜਲ ਪਾਰ ਉਤਾਰੇ ਅਨ ਭਾਈ ਸਤਿਗੁਰ ਬੇੜਾ ਚਾੜ।
ਇਹ ਜਿਹੜਾ ਸੰਸਾਰ ਸਮੁੰਦਰ ਹੈ ਸਤਸੰਗ ਚ, ਇਹਨੂੰ ਭਾਉ ਜਲ ਕਿਹਾ ਜਾਂਦਾ। ਜਲ ਦਾ ਮਤਲਬ ਤੇ ਪਾਣੀ ਹੈ, ਸਮੁੰਦਰ ਵਿੱਚ ਪਾਣੀ ਹੁੰਦਾ। ਇਹ ਸੰਸਾਰ ਸਮੁੰਦਰ ਵਿੱਚ ਡਰ ਦਾ ਪਾਣੀ ਹੈ। ਪੜ੍ਹਦੇ ਰੋਜ਼ ਆ ਅਸੀਂ, ਤਿਤ ਸਰੋਵਰ ਰਹਿ ਭਈ ਲੈਨ ਵਾਸਾ ਪਾਣੀ ਪਾਵਕ ਤਿਨੇ ਕੀਆ। ਇਹਦੇ ਵਿੱਚ ਅੱਗ ਦਾ ਪਾਣੀ ਹੈ। ਇਹ ਜਿਹੜੇ ਵਿਸ਼ੇ ਵਿਕਾਰ ਨੇ, ਇਹ ਜਿਹੜੀ ਮਾਇਆ ਹੈ, ਅੱਗ ਰੂਪ ਹੈ, ਇਹ ਸਾੜਦੀ ਹੈ। ਪਰ ਇਸ ਭਵਜਲ ਤੋਂ ਗੁਰੂ ਆਪਣੇ ਸ਼ਬਦ ਰੂਪੀ ਬੇੜੇ 'ਤੇ ਚਾੜ ਕੇ ਪਰਮੇਸ਼ਵਰ ਦੇ ਨਾਮ ਰੂਪੀ ਬੇੜੇ ਨਾਲ ਜੋੜ ਕੇ, ਇਸ ਲਈ ਅਸੀਂ ਪੜ੍ਹਦੇ ਹਾਂ ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਜਿਹੜਾ ਭਈ ਪਰਮੇਸ਼ਵਰ ਦੇ ਨਾਮ ਨਾਲ ਜੁੜੇਗਾ ਉਹ ਇਸ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚ ਜਾਏਗਾ।
ਮਨੂਰੈ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ।
ਸਤਸੰਗ ਜੀ, ਕੁਝ ਗੁਰਬਾਣੀ ਵਿੱਚ ਤਸ਼ਵੀਆਂ ਦਿੱਤੀਆਂ ਜਾਂਦੀਆਂ ਨੇ, ਪਰ ਮੈਂ ਕਈ ਵਾਰੀ ਸੁਣ ਕੇ ਹੈਰਾਨ ਹੁੰਦਾ ਵੀ ਕਈ ਪ੍ਰੇਮੀ ਉਸ ਗੱਲ ਨੂੰ ਸਮਝਣ ਦਾ ਯਤਨ ਨਹੀਂ ਕਰਦੇ। ਆਪਣੀ ਬੁੱਧੀਮਤਾ ਦੀ ਵਰਤੋਂ ਕਰਕੇ ਵਾਲ ਦੀ ਖੱਲ ਲਾਉਣ ਦਾ ਯਤਨ ਕਰਦੇ, ਆਹ ਕਿਵੇਂ ਹੋ ਜਾਂਦਾ ਜੀ, ਇਹ ਕਿਵੇਂ ਹੋ ਗਿਆ। ਜਰਾ ਬਾਣੀ ਨੂੰ ਪੜ੍ਹੋ ਤਾਂ ਸਹੀ। ਦਾਸ ਬਹੁਤ ਸਾਰੇ ਪ੍ਰੇਮੀਆਂ ਦੇ, ਜਗਿਆਸੂਆਂ ਦੇ ਪ੍ਰਸ਼ਨ ਸੁਣਦਾ ਅਤੇ ਗੁਰਮਤਿ ਦੀ ਰੋਸ਼ਨੀ ਵਿੱਚ ਉੱਤਰ ਦੇਣ ਦਾ ਯਤਨ ਕਰਦਾ, ਕਿਉਂਕਿ ਮੇਰੀ ਸੇਵਾ ਹੈ, ਮੈਨੂੰ ਬੜੀ ਪ੍ਰਸੰਨਤਾ ਹੁੰਦੀ ਹੈ। ਪਰ ਕੁਝ ਲੋਕ ਮੈਂ ਦੇਖਿਆ ਕਿ ਗੁਰਬਾਣੀ ਦੇ ਸਾਰੇ ਸ਼ਬਦ ਨੂੰ ਪੜ੍ਹਨ ਅਤੇ ਵਿਚਾਰਨ ਦਾ ਯਤਨ ਹੀ ਨਹੀਂ ਕਰਦਾ। ਉਹ ਸਿਰਫ ਇੱਕ ਪੰਗਤੀ ਨਾਲ, ਇੱਕ ਅੱਖਰ ਨਾਲ ਜੁੜ ਜਾਂਦਾ, ਫਿਰ ਦਲੀਲ ਦਿੰਦੇ ਨੇ, ਉਹ ਜੀ ਪੰਗਤੀ ਵੀ ਤਾਂ ਉੱਥੋਂ ਹੀ ਹੈ, ਸ਼ਬਦ ਵੀ ਤਾਂ ਉਹ। ਭਾਈ ਠੀਕ ਹੈ, ਇੱਕ ਪੂਰਾ ਸ਼ਬਦ ਪੂਰਾ ਉਪਦੇਸ਼ ਹੈ। ਇਸ ਵਾਸਤੇ ਮੈਂ ਤਾਂ ਹਮੇਸ਼ਾ ਬੜੀ ਨਿਮਰਤਾ ਨਾਲ ਕਹਿੰਦਾ ਬਈ ਜੇ ਤੁਹਾਡੇ ਕੋਲ ਸਮਾਂ ਹੋਵੇ ਮੈਂ ਸਾਰੇ ਸ਼ਬਦ ਦੇ ਅਰਥ ਕਰਾਂਗਾ। ਇੱਕ ਪੰਗਤੀ ਦੇ ਅਰਥਾਂ ਨਾਲ ਤੁਹਾਡਾ ਘਰ ਪੂਰਾ ਨਹੀਂ ਹੋਣਾ, ਇੱਕ ਪੰਗਤੀ ਨਾਲ ਤੁਸੀਂ ਉਲਾਰ ਹੋ ਜਾਓਗੇ, ਦੂਜਿਆਂ ਨੂੰ ਭੁਲੇਖੇ ਵਿੱਚ ਪਾਓਗੇ, ਆਪ ਭੁਲੇਖੇ ਵਿੱਚੋਂ ਨਹੀਂ ਨਿਕਲ ਸਕੋਗੇ। ਹੁਣ ਇਹ ਤਸ਼ਵੀਹ ਦਿੱਤੀ ਹੈ ਮਹਾਰਾਜ ਜੀ, ਮਨੂਰੈ ਤੇ ਕੰਚਨ ਭਏ ਭਾਈ। ਮਨੂਰ ਕੀ ਹੈ ਸਤਸੰਗ ਜੀ? ਲੋਹੇ ਦੇ ਕਾਰਖਾਨੇ ਜਿਹੜੇ ਨੇ, ਕਦੇ ਬਾਹਰ ਜਾ ਕੇ ਦੇਖੋ, ਜਿਹੜੀ ਲੋਹੇ ਤੋਂ ਉਤਰੀ ਹੋਈ ਜੰਗਾਲ ਮੈਲ ਹੁੰਦੀ ਹੈ, ਉਹ ਕੱਖ ਨਹੀਂ ਉਹਦਾ ਬਣਦਾ। ਉਹਨੂੰ ਉਹ ਚੁੱਕ ਕੇ ਕੰਨਾਂ ਤੋਂ ਬਾਹਰ ਸੁੱਟ ਦਿੰਦੇ ਨੇ, ਬੇਕਾਰ। ਉਹਨੂੰ ਮਨੂਰ ਕਿਹਾ ਜਾਂਦਾ। ਆਖਿਆ ਗੁਰੂ ਐਸਾ ਪਾਰਸ ਹੈ, ਜੇ ਕਿਸੇ ਦਾ ਮਨ ਬਹੁਤ ਹੀ ਵਿਗੜ ਜਾਏ, ਗਲਤ ਪਾਸੇ ਤੁਰ ਪਵੇ, ਗੁਰੂ ਦੀ ਸੰਗਤ ਵਿੱਚ ਆ ਜਾਏ, ਉਹ ਮਨੂਰ ਤੋਂ ਵੀ ਕੰਚਨ ਬਣ ਜਾਏਗਾ, ਉਹਦਾ ਜੀਵਨ ਬਦਲ ਜਾਏਗਾ। ਰੋਜ਼ ਤੁਸੀਂ ਪੜ੍ਹਦੇ ਹੋ ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਸੂਕੇ ਕਾਸ਼ਟ ਹਰਿਆ, ਸੂਕੇ ਕਾਸ਼ਟ ਹਰਿਆ, ਸੂਕੇ। ਹੁਣ ਆਮ ਬੰਦਾ ਕਹਿ ਸਕਦਾ ਜੀ ਸੁੱਕੀ ਲੱਕੜੀ ਕਿਵੇਂ ਹਰੀ ਹੋ ਸਕਦੀ? ਇੱਕ ਪ੍ਰਮਾਣ ਹੈ, ਤਸ਼ਬੀਹ ਹੈ। ਆਖਿਆ ਜਿਵੇਂ ਕਿਸੇ ਦਾ ਮਨ ਸੁੱਕੀ ਲੱਕੜ ਵਰਗਾ ਹੋ ਜਾਏ, ਰੁੱਖਾ ਹੋ ਜਾਏ, ਜੇ ਗੁਰੂ ਦੀ ਸੰਗਤ ਵਿੱਚ ਆ ਜਾਏ ਉਹਦੇ ਵਿੱਚ ਵੀ ਦੈਵੀ ਗੁਣ ਸ਼ੁਭ ਗੁਣ ਪੈਦਾ ਹੋ ਜਾਂਦੇ ਨੇ। ਇਸੇ ਲਈ ਪਾਤਸ਼ਾਹ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ ਜੀ ਗੁਰਪ੍ਰਸਾਦ ਪਰਮ ਪਦ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ, ਸੂਕੇ ਕਾਸ਼ਟ ਹਰਿਆ, ਤੋ ਮਨੂਰੇ ਤੇ ਕੰਚਨ ਬਹਿ ਭਾਈ ਗੁਰ ਪਾਰਸ ਮੇਲ ਬਲਾਏ। ਗੁਰੂ ਪਾਰਸਵਤ ਹੈ ਪਰ ਪਾਰਸ ਨਾਲ ਛੂਹਣ ਦੀ ਲੋੜ ਹੈ। ਜੇ ਪਾਰਸ ਆਪਣੀ ਜਗ੍ਹਾ ਤੇ ਹੋਵੇ ਤਾਂ ਉਹ ਆਪਣੀ ਜਗ੍ਹਾ ਤੇ ਹੋਵੇ, ਕੋਈ ਤਬਦੀਲੀ ਨਹੀਂ ਆ ਸਕਦੀ। ਗੁਰੂ ਸ਼ਬਦ ਦੀ ਵਿਚਾਰ ਕਰਕੇ ਜੀਵਨ ਨੂੰ ਢਾਲਣ ਦੀ ਲੋੜ ਹੈ।
ਆਪ ਛੋੜ ਨਾਉ ਮਨ ਵਸਿਆ ਭਾਈ, ਜੋਤੀ ਜੋਤ ਮਿਲਾਏ।
ਇਹ ਕੰਡੀਸ਼ਨ ਹੈ ਆਪ ਛੋੜ। ਦੇਖੋ ਬਾਣੀ ਤੁਸੀਂ ਰੋਜ਼ ਆਸਾ ਕੀ ਵਾਰ ਸੁਣਦੇ ਹੋ, ਵਸਤੂ ਅੰਦਰ ਵਸ ਸਮਾਵੇ ਦੂਜੀ ਹੋਵੇ ਪਾਸ। ਮੈਂ ਕਈ ਵਾਰੀ ਪੁੱਛ ਲੈਂਦਾ ਕੀਰਤਨੀਏ ਸਿੰਘਾਂ ਨੂੰ ਜਿਹੜੇ ਰੋਜ਼ ਆਸਾ ਕੀ ਵਾਰ ਦਾ ਕੀਰਤਨ ਕਰ, ਉਹਨਾਂ ਦਾ ਜਵਾਬ ਹੁੰਦਾ ਜੀ ਪਾਸ ਕੋਲ। ਨਹੀਂ ਨਹੀਂ, ਇੱਥੇ ਪਾਸ ਦਾ ਅਰਥ ਕੋਲ ਨਹੀਂ ਹੈਗਾ, ਇੱਥੇ ਪਾਸ ਦਾ ਅਰਥ ਹੈ ਪਾਸੇ। ਜੋ ਕੁਝ ਪਹਿਲਾਂ ਅੰਦਰ ਭਰਿਆ ਹੋਇਆ ਨਾ, ਉਹਨੂੰ ਪਾਸੇ ਕਰਨਾ ਪੈਂਦਾ। ਜੇ ਭਾਂਡਾ ਖਾਲੀ ਨਹੀਂ ਕਰੋਗੇ ਤਾਂ ਉਹਦੇ ਵਿੱਚ ਨਵੀਂ ਚੀਜ਼ ਕਿਵੇਂ ਪਵੇਗੀ? ਉਹ ਹੈ ਆਪ ਛੋੜ। ਆਪਣੀ ਹਉਮੈ, ਆਪਣੇ ਆਪ ਦੀ ਚਤੁਰਾਈ ਦਾ ਹੰਕਾਰ ਛੱਡ ਕੇ ਫਿਰ ਕੀ ਹੋਵੇਗਾ? ਨਾ ਉਹ ਮਨ ਵਸਿਆ ਭਾਈ, ਫਿਰ ਮਨ ਵਿੱਚ ਨਾਮ ਆ ਕੇ ਵਸ ਜਾਏਗਾ, ਕਿਉਂਕਿ ਪਹਿਲੀਆਂ ਗੱਲਾਂ ਛੱਡਣੀਆਂ ਪੈਣਗੀਆਂ। ਕਈ ਲੋਕ ਕਹਿੰਦੇ ਨੇ ਜੀ ਅੰਮ੍ਰਿਤ ਛਕਣ ਨਾਲ ਕਿਹੜਾ ਸਵਿੱਚ ਆਨ ਹੋ ਜਾਂਦਾ? ਮੈਂ ਕਿਹਾ ਭਾਈ ਅੰਮ੍ਰਿਤ ਛੱਕ ਕੇ ਤਾਂ ਵੇਖੋ, ਕਮਾਈ ਕਰਕੇ ਤਾਂ ਵੇਖੋ, ਕਰਨ ਤੋਂ ਪਹਿਲਾਂ ਕੋਈ ਪੁੱਛੀ ਜਾਏ। ਮੈਂ ਲੰਬੀ ਬਾਤ ਨਾ ਕਰਾਂ ਕਿਉਂਕਿ ਸਮੇਂ ਦਾ ਧਿਆਨ ਰੱਖਣਾ। ਮੈਨੂੰ ਇੱਕ ਗੁਰਸਿੱਖ ਕਸੌਲੀ 'ਚ ਮਿਲ ਗਿਆ, ਉਹ ਪਤਾ ਨਹੀਂ ਕਿਸੇ ਦੇ ਧਾਰੀ ਦੰਬੀ ਦੇ ਚੱਕਰ ਵਿੱਚ ਸੀ। ਉਹ ਆਉਂਦਾ ਜੀ ਮੈਨੂੰ ਇਹ ਦੱਸੋ ਅੰਮ੍ਰਿਤ ਛਕਣ ਨਾਲ ਕਿਹੜਾ ਸਵਿੱਚ ਆਨ ਹੋ ਜਾਂਦਾ? ਮੈਂ ਉਹਨੂੰ ਸਮਝਾਵਾਂ ਵੀ ਅੰਮ੍ਰਿਤ ਛਕਣ ਨਾਲ ਬੰਦਾ ਡਿਸਿਪਲਿਨ ਵਿੱਚ ਆ ਜਾਂਦਾ, ਅੰਮ੍ਰਿਤ ਵੇਲੇ ਉੱਠਦਾ, ਪੰਜ ਪਿਆਰਿਆਂ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਭੈੜੀਆਂ ਗੱਲਾਂ ਛੱਡ ਕੇ ਚੰਗੇ ਪਾਸੇ ਤੁਰ। ਉਹ ਫਿਰ ਆਖੇ ਜੀ ਸਵਿੱਚ ਕਿਹੜਾ ਆਨ? ਮੈਂ ਕਿਹਾ ਵੀ ਤੇਰੀ ਹਾਲਤ ਤਾਂ ਉਹ ਹੈ ਜਿਵੇਂ ਕੋਈ ਮੁੰਡਾ ਕੁੜੀ ਕਹੇ ਜੀ ਵਿਆਹ ਤੋਂ ਬਾਅਦ ਕੀ ਹੋ ਜਾਂਦਾ। ਅੱਛਾ, ਇਹ ਗੱਲ ਉਹਨੂੰ ਅਸਰ ਕਰ ਗਈ। ਕਹਿੰਦਾ ਅੱਛਾ, ਗੁਰੂ ਨਾਲ ਵਿਆਹ ਕਰਾਉਣਾ ਹੀ ਪਵੇਗਾ? ਮੈਂ ਕਿਹਾ ਫਿਰ ਇਸ ਤੋਂ ਬਿਨਾਂ ਤਾਂ ਉਹ ਸਵਿੱਚ ਆਨ ਹੀ ਨਹੀਂ ਹੋ ਸਕਦਾ। ਉਹ ਗੱਲ ਉਹਦੇ ਅਸਰ ਕਰ ਗਈ। ਉਸੇ ਦਿਨ ਚਲਾ ਗਿਆ ਕੇਸਗੜ੍ਹ ਸਾਹਿਬ। ਅਗਲੇ ਦਿਨ ਅੰਮ੍ਰਿਤ ਛੱਕ ਕੇ ਆਖਦਾ, ਕਹਿੰਦਾ ਜੀ ਮੈਂ ਗੁਰੂ ਨਾਲ ਵਿਆਹ ਕਰਾਇਆ। ਮੈਂ ਕਿਹਾ ਫਿਰ ਵੇਖ ਕਮਾਈ ਕਰਕੇ। 15 ਸਾਲਾਂ ਬਾਅਦ ਮਿਲਿਆ ਮੈਨੂੰ, ਉਹਦਾ ਦੀਦਾਰ ਕਰਕੇ, ਉਹਦੀ ਪਰਸਨੈਲਿਟੀ ਵੇਖ ਕੇ ਅਤੇ ਉਹਦੇ ਅੰਦਰ ਚੱਲਦਾ ਸਿਮਰਨ ਵੇਖ ਕੇ ਮੈਂ ਗਦਗਦ ਹੋ ਗਈ। ਉਹਨੇ ਜਦੋਂ ਮੈਨੂੰ ਗਲਵੱਕੜੀ ਵਿੱਚ ਲਿਆ ਅਤੇ ਮੇਰਾ ਵੀ ਸਿਮਰਨ ਚਾਲੂ ਹੋ ਗਿਆ। ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੱਡ ਬੀਤੀ ਕਹਿ ਰਿਹਾ, ਕੋਈ ਛੱਡੇ ਤਾਂ ਸਹੀ ਆਪਾਂ, ਕੋਈ ਆਪਣੀ ਹਉਮੈ ਤਿਆਗ ਕੇ ਗੁਰੂ ਦੇ ਰਾਹ 'ਤੇ ਚੱਲੇ ਤਾਂ ਸਹੀ। ਐਵੇਂ ਨਹੀਂ, ਗੁਰੂ ਰਾਮਦਾਸ ਜੀ ਨੇ ਕਿਹਾ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਸਮਾਂ ਨਹੀਂ, ਅੱਗੇ ਚੱਲੀਏ।
ਜੋਤੀ ਜੋਤ ਮਿਲਾਏ,
ਫਿਰ ਉਹ ਵਾਹਿਗੁਰੂ ਅਕਾਲ ਪੁਰਖ ਦੇ ਰਾਹ 'ਤੇ ਚੱਲ ਕੇ ਜਿਹੜੀ ਉਸ ਪਰਮਾਤਮਾ ਦੀ ਜੋਤੀ ਹੈ ਉਹਦੇ ਵਿੱਚ ਉਹਦੀ ਜੋਤ ਮਿਲ ਜਾਂਦੀ ਹੈ, ਭਾਵ ਉਹ ਇਕਮਿਕ ਹੋ ਜਾਂਦਾ ਹੈ।
ਹੋ ਵਾਰੀ ਹੋ ਵਾਰਣੈ ਭਾਈ, ਸਤਿਗੁਰ ਕਉ ਸਾਧ ਬਲਿਹਾਰੈ ਜਾਓ।
ਫਿਰ ਜਿਹੜਾ ਇਸ ਮਾਰਗ 'ਤੇ ਤੁਰ ਪੈਂਦਾ ਉਹਦੇ ਮੂੰਹ ਆਪੇ ਨਿਕਲਦਾ। ਜਿਵੇਂ ਕਿਸੇ ਡਾਕਟਰ ਦੀ ਦਵਾਈ ਨਾਲ ਕਿਸੇ ਮਰੀਜ਼ ਨੂੰ ਆਰਾਮ ਆ ਜਾਏ, ਉਹ ਸਹਿਜੇ ਹੀ ਕਹਿੰਦਾ ਡਾਕਟਰ ਸਾਹਿਬ ਤੁਹਾਡੀ ਕਿਰਪਾ ਹੋ ਗਈ। ਗੁਰੂ ਪਾਤਸ਼ਾਹ ਕਹਿੰਦਾ ਹਉ ਵਾਰੀ ਹਉ ਵਾਰਣੈ ਭਾਈ, ਸਤਿਗੁਰ ਕਹੋ ਸਦ ਬਲਿਹਾਰੈ ਜਾਓ। ਮੈਂ ਸਤਿਗੁਰੂ ਤੋਂ ਸਦਾ ਬਲਿਹਾਰ ਕੁਰਬਾਨ ਜਾਂਦਾ।
ਨਾਮ ਨਿਦਾਨ ਜਿਨ ਦਿੱਤਾ ਭਾਈ, ਗੁਰਮਤ ਸਹਿਜ ਸਮਾਓ।
ਜਿਸ ਗੁਰੂ ਨੇ ਕਿਰਪਾ ਕਰਕੇ ਮੇਰੇ ਤੋਂ ਸਾਰੇ ਕਰਮ ਕਾਂਡ ਛੁਡਾ ਦਿੱਤੇ, ਮੈਨੂੰ ਸਾਰੇ ਵਹਿਮੇ ਭਰਮਾਂ ਤੋਂ ਬਚਾ ਲਿਆ ਅਤੇ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਦੇ ਦਿੱਤਾ, ਅਤੇ ਜਿਸ ਗੁਰੂ ਦੀ ਮਤ ਲੈ ਕੇ ਮੈਂ ਸਹਿਜ ਸਮਾਓ, ਸਹਿਜ ਦਾ ਮਤਲਬ ਹੈ ਅਡੋਲ ਅਵਸਥਾ ਵਿੱਚ ਟਿਕ ਗਿਆ, ਹੁਣ ਮੇਰੀ ਭਟਕਣਾ ਮੁਟਕ ਮੁੱਕ ਗਈ। ਜਿਵੇਂ ਪਾਤਸ਼ਾਹ ਕਹਿੰਦੇ ਨੇ ਵੀ ਬਾਹਰ ਛੂੰਡਣ ਛੂਟਣ 'ਤੇ ਛੂਟ ਪਰੇ, ਬਾਹਰ ਢੂੰਡਣ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ। ਹੁਣ ਮੈਨੂੰ ਅੰਦਰ ਵਸਦੀ ਉਸ ਪਰਮਾਤਮਾ ਦੀ ਜੋਤ ਦਾ ਗਿਆਨ ਹੋ ਗਿਆ।
ਗੁਰਬਿਨ ਸਹਿਜ ਨਾ ਉਪਜੈ ਭਾਈ, ਪੁੱਛੋ ਗਿਆਨੀ ਆ ਜਾਏ।
ਭਾਈ ਜੇ ਕਿਸੇ ਨੂੰ ਇਸ ਗੱਲ ਤੇ ਇਤਬਾਰ ਨਾ ਹੋਵੇ, ਗੁਰਦੇਵ ਕਹਿੰਦੇ ਨੇ ਵਿਚਾਰਵਾਨਾਂ ਨੂੰ ਜਾ ਕੇ ਪੁੱਛੋ, ਗੁਰੂ ਦੇ ਦੱਸੇ ਰਾਹ ਤੇ ਚੱਲਣ ਤੋਂ ਬਿਨਾਂ ਸਹਿਜ ਨਹੀਂ ਜੇ ਆਉਣਾ, ਨਹੀਂ ਜੇ ਆਉਣਾ, ਇਹ ਅਡੋਲਤਾ ਨਹੀਂ ਜੇ ਮਿਲਣੀ, ਇਹ ਭਟਕਣਾ ਨਹੀਂ ਮੁੱਕਣੀ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ, ਵਿੱਚੋਂ ਆਪ ਗਵਾਏ।
ਵਿੱਚੋਂ ਆਪ ਗਵਾਏ, ਇਹ ਆਪ ਜਿਹੜਾ ਹੈ ਇਹ ਸਾਡੇ ਲਈ ਬੜਾ ਹੀ ਡੇਂਜਰਸ ਹੈ, ਇਹ ਬੜਾ ਖਤਰਨਾਕ ਹੈ। ਸ਼ੁਰੂ ਤੋਂ ਲੈ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿ ਰਹੇ ਨੇ, ਭਾਈ ਸਾਨੂੰ ਨਾ ਤਾਂ ਬਾਹਰਲੀ ਸੁੱਚਮ ਨਾਲ ਗੱਲ ਬਣਨੀ ਹੈ, ਨਾ ਚੁੱਪ ਰਿਹਾ ਗੱਲ ਬਣਨੀ ਹੈ, ਨਾ ਪਦਾਰਥ ਇਕੱਠੇ ਕੀਤਿਆਂ ਗੱਲ ਬਣਨੀ ਹੈ, ਨਾ ਬਹੁਤੀਆਂ ਸਮਾਧੀਆਂ ਲਾਈਆਂ ਗੱਲ ਬਣਨੀ ਹੈ। ਕਿਵੇਂ ਬਣਨੀ ਹੈ? ਹੁਕਮ ਰਜਾਈ ਚੱਲਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ, ਨਾਨਕ ਲਿਖਿਆ ਨਾਲ,
ਗੁਰਮਤੀ ਭਾਉ ਉਪਜੈ ਭਾਈ, ਭਾਉ ਕਰਨੀ ਸੱਚ ਸਾਰ।
ਆਖਿਆ ਗੁਰੂ ਦੀ ਮਤ ਨੂੰ ਗ੍ਰਹਿਣ ਕਰਨ ਦੇ ਨਾਲ, ਹੁਣ ਜਿਹੜੇ ਲੋਕ ਇਹ ਪੁੱਛਦੇ ਨੇ ਰੱਬ ਕਿੱਥੇ ਹੈ, ਰੱਬ ਵਿਖਾਓ ਜੀ, ਅਰੇ ਭਾਈ ਰੱਬ ਤੇ ਜਾਂ ਜਾਂ ਪੇਖੋ ਤਾਂ ਹਜ਼ੂਰ, ਐਸੀ ਕੋਈ ਜਗ੍ਹਾ ਹੈ ਹੀ ਨਹੀਂ ਜਿੱਥੇ ਨਹੀਂ ਹੈ। ਪਰ ਗੁਰੂ ਦੇ ਕਹੇ ਹੋਏ ਬਚਨਾਂ ਤੇ ਭਰੋਸਾ ਕਰਨਾ ਤੇ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਨਾ, ਉਸ ਹਾਜ਼ਰ ਨਾਜ਼ਰ ਜਾਣਨ ਦੇ ਨਾਲ ਸਾਡੇ ਸਾਰੇ ਭੈੜੇ ਕੰਮ ਛੁੱਟ ਜਾਣਗੇ, ਤੇ ਜਿਸ ਦਿਨ ਛੁੱਟ ਗਏ ਉਸ ਦਿਨ ਸਾਡੀ ਕਰਨੀ ਸ੍ਰੇਸ਼ਟ ਬਣ ਜਾਏਗੀ।
ਪ੍ਰੇਮ ਪਦਾਰਥ ਪਾਈਐ ਭਾਈ, ਸੱਚ ਨਾਮ ਆਧਾਰ।
ਫਿਰ ਪ੍ਰੇਮ ਰੂਪੀ ਪਦਾਰਥ ਮਿਲ ਜਾਏਗਾ। ਪ੍ਰੇਮ ਇਹ ਬੜੀ ਪਵਿੱਤਰ ਚੀਜ਼ ਹੈ ਸਤਸੰਗ ਜੀ। ਕਲਗੀਆਂ ਵਾਲੇ ਪਾਤਸ਼ਾਹ ਨੇ ਇਸੇ ਲਈ ਸਵਈਆਂ ਵਿੱਚ ਬੜੇ ਵੇਰਵੇ ਨਾਲ ਕਿਹਾ, ਕਾਂ ਬਹਿਓ ਜਦੋਂ ਲੋਚਨ ਮੂੰਦ ਕੇ, ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਾਥ ਪਿਰਿਓ ਲੀਏ ਸਾਧ ਸਮੁੰਦਰ, ਲੋਕ ਗਏ ਪਰ ਲੋਕ ਗਵਾਇਓ, ਬਾਸ ਕੀਓ ਵਿਖਿਆਨ ਤੋਂ ਬੈਠ ਕੇ, ਐਸੇ ਹੀ ਐਸੇ ਤੋਂ ਬੈਸ ਬਿਤਾਇਓ, ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪ੍ਰੇਮ ਪਦਾਰਥ ਪਾਈਏ ਭਾਈ, ਇਹ ਜਦੋਂ ਪ੍ਰੇਮ ਰੂਪੀ ਪਦਾਰਥ ਮਿਲ ਜਾਂਦਾ, ਫਿਰ ਸੱਚ ਨਾਮ ਆਧਾਰ, ਸੱਚੇ ਨਾਮ ਦਾ ਆਸਰਾ ਬਣ ਜਾਂਦਾ, ਫਿਰ ਅਸੀਂ ਹੋਰ ਆਸਰਿਆਂ ਵੱਲ ਦੌੜਨ ਦੀ ਬਜਾਏ ਉਸ ਸੱਚੇ ਦੀ ਸ਼ਰਨ ਵਿੱਚ ਆ ਜਾਂਦੇ ਹਾਂ।
ਜੋ ਸਤਿਗੁਰ ਸੇਵਹੇ ਆਪਣਾ ਭਾਈ, ਤਿੰਨ ਕਾਹੋਂ ਲਾਗੋ ਪਾਏ।
ਪਾਤਸ਼ਾਹ ਕਹਿੰਦੇ ਨੇ ਜਿਹੜੇ ਆਪਣੇ ਗੁਰੂ ਦੀ ਸੇਵਾ ਕਰਦੇ, ਗੁਰੂ ਦੀ ਆਗਿਆ ਵਿੱਚ ਚੱਲਦੇ ਨੇ, ਗੁਰੂ ਦੇ ਕਹੇ ਅਨੁਸਾਰ ਮਾੜੇ ਕੰਮ ਛੱਡ ਕੇ ਚੰਗੇ ਕੰਮ ਕਰਦੇ ਨੇ, ਮੈਂ ਉਹਨਾਂ ਦੇ ਚਰਨੀ ਲੱਗਦਾ ਹਾਂ।
ਜਨਮ ਸਵਾਰੀ ਆਪਣਾ ਭਾਈ, ਕੁੱਲ ਭੀ ਲਈ ਬਖਸਾਏ।
ਐਸੇ ਗੁਰਮੁਖ ਆਪਣਾ ਜਨਮ ਤੇ ਸਵਾਰੀ ਲੈਂਦੇ ਨੇ, ਕੁੱਲ ਵੀ ਲਈ ਬਖਸ਼ਾਏ। ਹੁਣ ਜਿਹੜੀ ਕੁੱਲ ਸ਼ਬਦ ਹੈ ਇਹਦਾ ਬਹੁਤ ਲੰਬਾ ਵਿਸਥਾਰ, ਬਾਣੀ 'ਚ ਵੀ ਲਿਖਿਆ ਪ੍ਰਹਿਲਾਦ ਜਨ ਇੱਕੀ ਕੁੱਲ ਉਹਦਾ ਨੇ, ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ। ਪਰ ਜਿਹੜੇ ਹੁਜਤਬਾਜ਼ ਨੇ ਨਾ, ਉਹ ਜੀ ਪ੍ਰਹਲਾਦਾ ਤਾਂ ਵਿਆਹ ਹੀ ਨਹੀਂ ਸੀ ਹੋਇਆ, ਉਹ ਸਮਝਾਉਣ ਦੀ ਗੱਲ ਹੈ। ਬਾਣੀ 'ਚ ਵੀ ਲਿਖਿਆ ਗੁਰਮੁਖ ਕੋਟ ਉਧਾਰਦਾ ਦੇ ਨਾਮ ਹੈ ਏਕ ਕਣੀ। ਜਿਹੜਾ ਗੁਰਮੁਖ ਹੈ ਨਾ, ਉਹ ਗਿਣਤੀਆਂ ਮਿਣਤੀਆਂ ਨਹੀਂ ਕਰਦਾ ਵੀ ਕਿੰਨੇ ਕੁ ਤਰ ਗਏ ਨੇ, ਉਹ ਤਾਂ ਹਰ ਵੇਲੇ ਪ੍ਰੇਰਦਾ ਹੈ, ਆਓ ਗੁਰਮੁਖੋ, ਆਓ ਗੁਰਮੁਖੋ। ਅਸੀਂ ਪੜ੍ਹਦੇ ਹਾਂ ਸੰਤ ਅਦਰ ਸਿੰਘ ਜੀ ਮਸਤੂਆਣੇ ਵਾਲੇ, ਹੋਰ ਕਈ ਮਹਾਂਪੁਰਸ਼ਾਂ ਦਾ ਨਾਮ, ਬਈ ਉਹਨਾਂ ਨੇ ਇੰਨੇ ਲੋਕਾਂ ਨੂੰ ਗੁਰੂ ਨਾਲ ਜੋੜ ਦਿੱਤਾ, ਕੋਈ ਗਿਣਤੀ ਮਿਣਤੀ ਹੈ? ਤੋ ਇੱਥੇ ਕਹਿਣ ਦਾ ਮਤਲਬ ਹੈ ਜਨਮ ਸਵਾਰੀ ਆਪਣਾ ਭਾਈ, ਕੁੱਲ ਵੀ ਲਈ ਬਖਸ਼ਾਏ। ਹਾਂਜੀ,
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ।
ਪਰ ਇਹ ਕਾਰਜ ਆਪਣੀ ਚਤੁਰਾਈ, ਆਪਣੇ ਗਿਆਨ, ਆਪਣੀਆਂ ਸਿਆਣਪਾਂ ਨਾਲ ਨਹੀਂ। ਮੈਂ ਤੇ ਸਮਝਣਾ ਕਿ ਹਉਮੈ ਤੋਂ ਬਚਣ ਦਾ ਇਹ ਵੀ ਇੱਕ ਖਾਸ ਤਰੀਕਾ ਹੈ। ਗੁਰੂ ਕੇ ਸਿੱਖ ਨੂੰ ਨਿਤਨੇਮ ਕਰਦਿਆਂ ਆਨੰਦ ਆ ਜਾਏ ਮੁਬਾਰਕ ਹੈ, ਸਿਮਰਨ ਕਰਦਿਆਂ ਸੁੱਖ ਆ ਜਾਏ ਮੁਬਾਰਕ ਹੈ, ਪਰ ਕਦੇ ਭੁੱਲ ਕੇ ਨਹੀਂ ਕਹਿਣਾ ਮੈਂ ਨਿਤਨੇਮ ਕੀਤਾ, ਕਹਿਣਾ ਗੁਰੂ ਦੀ ਕਿਰਪਾ ਹੋਈ ਹੈ। ਗੁਰੂ ਦੀ ਕਿਰਪਾ ਨਾਲ ਅੱਜ ਮੈਂ ਅੰਮ੍ਰਿਤ ਵੇਲੇ ਉੱਠਿਆ, ਗੁਰੂ ਦੀ ਕਿਰਪਾ ਨਾਲ ਅੱਜ ਮੈਂ ਸਿਮਰਨ ਕੀਤਾ ਨਿਤਨੇਮ, ਬਸ ਫਿਰ ਉਹਦਾ ਮਨ ਟਿਕ ਜਾਏਗਾ। ਇਸ ਲਈ ਪਾਤਸ਼ਾਹ ਕਹਿੰਦੇ ਨੇ ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਉਹਦੀ ਬਾਣੀ ਵੀ ਸੱਚੀ ਹੋ ਜਾਏਗੀ, ਉਹਦਾ ਕਰੈਕਟਰ ਵੀ ਸੱਚਾ ਹੋ ਜਾਏਗਾ, ਪਰ ਜਿਹਦੇ 'ਤੇ ਗੁਰੂ ਦੀ ਕਿਰਪਾ ਹੋ ਜਾਏ। ਹੁਣ ਅਸੀਂ ਹੁਜਤ ਦੇ ਤੌਰ 'ਤੇ ਕਹਿੰਦੇ ਜੀ ਹਾਲੀ ਗੁਰੂ ਦੀ ਕਿਰਪਾ ਨਹੀਂ ਹੋਈ। ਉਹ ਬਾਈ ਇਹ ਗੱਲ ਕਹਿਣ ਤੋਂ ਪਹਿਲਾਂ ਇਹ ਵੇਖੀਏ ਕਿ ਅਸੀਂ ਗੁਰੂ ਦੀ ਗੱਲ ਮੰਨ ਲਈ ਹੈ, ਕਿ ਅਸੀਂ ਗੁਰੂ ਦਾ ਕਿਹਾ ਬਚਨ ਮੰਨ ਲਿਆ। ਜੇ ਮੰਨਿਆ ਨਹੀਂ ਤਾਂ ਫਿਰ ਇਹੋ ਜਿਹੀ ਹੁਜਤ ਕਰਨ ਤੋਂ ਡਰੋ, ਬਲਕਿ ਆਖੋ ਅਰਦਾਸ ਕਰੀਏ ਹੇ ਸੱਚੇ ਪਾਤਸ਼ਾਹ, ਪਤਾ ਨਹੀਂ ਕਿਤਨਾ ਕੁ ਸਮਾਂ ਬਾਕੀ ਰਹਿ ਗਿਆ, ਇਸ ਲਈ ਹੁਣ ਕਿਰਪਾ ਕਰ ਦਿਓ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਨਾ, ਬਹੁਤ ਜਨਮ ਵਿਛੜੇ ਥੇ ਮਾਧੋ, ਬਹੁਤ ਜਨਮ ਵਿਛੜੇ ਥੇ ਮਾਧੋ। ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ, ਇਹ ਜਨਮ ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਆਸ ਲਗ ਜੀਵੋ, ਕਹਿ ਰਵਿਦਾਸ ਚਿਰ ਭਇਓ ਦਰਸ਼ਨ ਦੇਖੇ, ਚਿਰ ਭਇਓ ਦਰਸ਼ਨ ਦੇਖੇ, ਲਓ ਅਖੀਰਲੀ ਪੰਕਤੀ ਚ ਪਾਤਸ਼ਾਹ ਨਿਚੋੜ ਕੱਢਦੇ ਹਨ।
ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਈ।
ਨਾਨਕ ਜੀ ਫਰਮਾਉਂਦੇ ਹਨ ਨਾਮ ਹਰ ਮਨ ਵਸੈ ਭਾਈ, ਜਿਸਦੇ ਹਿਰਦੇ ਵਿੱਚ ਮਨ ਵਿੱਚ ਹਰੀ ਦਾ ਨਾਮ ਵਸ ਗਿਆ, ਤਿਸ ਬਿਘਨ ਨਾ ਲਾਗੈ ਕੋਈ, ਉਹਨੂੰ ਤੇ ਫਿਰ ਔਖੀ ਘੜੀ ਨਾ ਦੇਖਣ ਦੇਈ। ਆਪਣਾ ਬਿਰਧ ਸਮਾਲੇ, ਹੱਥ ਦੇ ਰੱਖੇ ਆਪਣੇ ਕੋ, ਸਾਜ ਸਾਜ ਪ੍ਰਤਪਾਲੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਪਿਆਰਿਓ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧੰਨ ਹਮਾਰਾ। ਆਓ ਅਸੀਂ ਵੀ ਗੁਰੂ ਸ਼ਬਦ ਤੋਂ ਪ੍ਰੇਰਨਾ ਲੈ ਕੇ, ਜਿਨ੍ਹਾਂ ਨੇ ਹੁਣ ਤੱਕ ਅੰਮ੍ਰਿਤਪਾਨ ਨਹੀਂ ਕੀਤਾ ਉਹ ਅੰਮ੍ਰਿਤਪਾਨ ਕਰੋ, ਜਿਹੜੇ ਰਹਿਤ ਬੈਤ ਦੀ ਢਿੱਲ ਕਰ ਰਹੇ ਨੇ ਉਹ ਛੱਡੋ, ਤਿਆਰ ਬਰ ਤਿਆਰ ਹੋਵੋ, ਨਿਤਨੇਮੀ ਬਣੋ। ਅਤੇ ਧੰਨ ਬਾਬਾ ਦੀਪ ਸਿੰਘ ਜੀ ਦੇ ਅੱਜ ਜਨਮ ਦਿਹਾੜੇ ਦੀਆਂ ਵਧਾਈਆਂ ਲੈਂਦੇ ਹੋਏ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲਈਏ, ਅਤੇ ਕਥਨੀ ਕਰਨੀ ਦੇ ਪੂਰੇ ਬਣ ਕੇ ਫਿਰ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ। ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨਾ ਲਾਗੈ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।